ਬਗਲੇ ਤੇ ਕਾਵਾਂ ਦਾ ਆਉਂਦਾ ਨੀ ਅਣਤੀ ਕੋਈ ਹੰਸ ਵਿਚਾਰੇ ਕਿਤੇ ਸਰਵਰਾਂ ਤੇ ਰਹਿੰਦੇ ਐ ਗੁਣ ਰੂਪੀ ਮੋਤੀਆਂ ਦਾ ਗਾਕ ਹੁੰਦਾ ਕੋਈ ਕੋਈ ਬਹੁਤੇ ਬੰਦੇ ਕਾਚੀ ਦਾ ਵਪਾਰ ਕਰ ਲੈਂਦੇ ਐ ਆਉਂਦਾ ਨੀ ਅਣਤ ਕੋਈ ਮੂਰਖ ਅਗਿਆਨੀਆਂ ਦਾ ਹੁਣ ਵਿਦਵਾਨ ਜੋ ਬਚਨ ਥੋੜੇ ਕਹਿੰਦੀ ਐ ਕਰੇ ਜੇ ਕਬੂਲ ਕੋਈ ਮੂਰਖ ਭਟਕ ਪੈਂਦੇ ਬਲੀ ਸਿੰਘਾ ਚਤਰ ਨਾ ਕਿਸੇ ਦੇ ਗੱਲ ਪੈਂਦੇ
ਸਾਧੂ ਹੁੰਦੇ ਨਿਆਰੇ ਨੇ ਜੱਗ ਨਾਲੋਂ ਵਿੱਚ ਖੇ ਦੇ ਮੋਤੀ ਖਲਾਰ ਦਿੰਦੇ ਸਾਧੂ ਫਲ ਲਾਉਂਦੇ ਉਹਨਾਂ ਬੂਟਿਆਂ ਨੂੰ ਤੇ ਬੂਟੇ ਮੁੱਢ ਤੋਂ ਜੋ ਕੰਡੇ ਖਾਰ ਦਿੰਦੇ ਸਾਧੂ ਹੋਣ ਦਿਆਲ ਜਿਸ ਆਦਮੀ ਤੇ ਸਾਧੂ ਹੋਣ ਦਿਆਲ ਜਿਸ ਆਦਮੀ ਤੇ ਦੁੱਧ ਪੁੱਤ ਤੇ ਪਦਮਨੀ ਨਾਰ ਦਿੰਦੇ ਉਹ ਬਲੀ ਸਿੰਘਾ ਕੀ ਸ਼ੇਰ ਚਾਰਨੇ ਨੇ ਸੰਤ ਡੁੱਬਦਿਆਂ ਦੇ ਬੇੜੇ ਤਾਰ ਦਿੰਦੇ
ਗੁਰੂ ਸਵਾਰੀ ਸਾਹਿਬ ਸੰਗਤ ਜੀ ਸਿੱਖ ਜਗਤ ਦੇ ਮਹਾਨ ਸੰਤ ਖਾਲਸਾ ਰਾਜ ਦੇ ਟਾਈਮ ਤੇ ਜੋ ਬਾਬਾ ਵੀਰ ਸਿੰਘ ਸਾਹਿਬ ਜੀ ਹੋਏ ਨੇ ਉਹਨਾਂ ਦੀ ਜੀਵਨੀ ਉਹਨਾਂ ਦਾ ਇਤਿਹਾਸ ਅਤੇ ਉਹਨਾਂ ਦੀ ਸ਼ਹਾਦਤ ਆਪ ਜੀ ਦੇ ਕਰ ਕਮਲਾਂ ਵਿੱਚ ਭੇਟ ਕਰ ਰਹੇ ਹਾਂ। ਇਹ ਸਾਰਾ ਪ੍ਰੋਗਰਾਮ ਰੂਬੀ ਕੰਪਨੀ ਵਾਲਿਆਂ ਵੱਲੋਂ ਰਿਕਾਰਡ ਕਰਕੇ ਆਪ ਜੀ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਪ੍ਰਸੰਗ ਨੂੰ ਜਰਨੈਲ ਸਿੰਘ ਜੀ ਸੁਭਰਾ ਅਤੇ ਸਾਥੀ ਭਾਈ ਮੇਜਰ ਸਿੰਘ ਜੀ ਅਤੇ ਭਗਵੰਤ ਸਿੰਘ ਜੀ ਪੇਸ਼ ਕਰ ਰਹੇ ਨੇ। ਆਓ ਸਾਰੀ ਸੰਗਤ ਸਭ ਤੋਂ ਪਹਿਲਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਵੀਰ ਸਿੰਘ ਸਾਹਿਬ ਜੀ ਉਹਨਾਂ ਟਾਈਮਾਂ ਉੱਤੇ ਮਹਾਨ ਸਾਧੂ ਸਨ ਜਦੋਂ ਖਾਲਸਾ ਰਾਜ ਦਾ ਸੂਰਜ ਢਲਦਾ ਜਾ ਰਿਹਾ ਸੀ। ਬਾਬਾ ਜੀ ਦਾ ਜਨਮ ਢਿੱਲੋ ਗੋਦ ਦੇ ਜੱਟ ਜ਼ਿਮੀਦਾਰ ਸੰਤ ਬਾਬਾ ਸੇਵਾ ਸਿੰਘ ਸਾਹਿਬ ਜੀ ਦੇ ਘਰ ਨਗਰ ਗੱਗੋ ਬੂਏ ਪਿੰਡ ਵਿੱਚ ਹੋਇਆ ਹੈ। ਬਾਬਾ ਵੀਰ ਸਿੰਘ ਸਾਹਿਬ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੀ ਨੌਕਰੀ ਵੀ ਕੀਤੀ ਹੈ। ਕਸ਼ਮੀਰ ਦੇ ਲਾਗੇ ਲੜਾਈ ਲੜੀ ਜਾ ਰਹੀ ਸੀ, ਬਾਬਾ ਜੀ ਦਾ ਖੰਡਾ ਟੁੱਟ ਗਿਆ। ਇਤਿਹਾਸ ਕਹਿੰਦਾ ਹੈ ਵੈਰੀ ਦੇ ਘੇਰੇ ਵਿੱਚੋਂ ਬਾਬਾ ਜੀ ਬਚ ਕੇ ਨਿਕਲ ਆਏ। ਬਾਬਾ ਜੀ ਨੇ ਮਨੋਂ ਫੈਸਲਾ ਕੀਤਾ, ਜਿਸ ਮਾਲਕ ਨੇ ਮੈਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ ਉਹਦੀ ਬੰਦਗੀ ਕਰਕੇ ਹੁਣ ਮੈਂ ਜ਼ਿੰਦਗੀ ਬਤੀਤ ਕਰਾਂਗਾ। ਬਾਬਾ ਭਾਗ ਸਿੰਘ ਜੀ ਕੁਰੀ ਵਾਲਿਆਂ ਕੋਲ ਗਏ ਨੇ, ਉਹਨਾਂ ਤੋਂ ਆਗਿਆ ਲੈ ਕੇ ਉਸ ਮੌਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਰਸ ਦੇ ਰਤਨ ਬਾਬਾ ਸਾਹਿਬ ਸਿੰਘ ਜੀ ਬੇਦੀ ਕੋਲਾਂ ਉਹਨੇ ਸਾਹਿਬ ਜਾ ਕੇ ਸੇਵਾ ਕੀਤੀ ਹੈ। ਔਰ ਸੇਵਾ ਕਰਦਿਆਂ ਕਰਦਿਆਂ ਜਦੋਂ ਕਾਲ ਥਾਂ ਪਈ, ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਹੁਕਮ ਲਾਇਆ, ਐ ਵੀਰ ਸਿੰਘ ਮਾਝੇ ਦੀ ਧਰਤੀ ਵਿੱਚ ਜਾ ਕੇ ਪਿੰਡ ਨਰੰਗਾਬਾਦ ਵਿੱਚ ਪਹੁੰਚ ਕੇ ਤਰਨ ਤਾਰਨ ਸਾਹਿਬ ਦੇ ਨੇੜੇ ਐਸਾ ਲੰਗਰ ਜਾਰੀ ਕਰੋ ਜਿਹਨੇ ਰਾਤ ਜੋ ਨਿਰੰਤਰ ਚੱਲਦਾ ਰਹੇ। ਤੁਹਾਡੇ ਲੰਗਰ ਵਿੱਚੋਂ ਕਦੇ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ। ਇਤਿਹਾਸ ਵਿੱਚ ਲਿਖਿਆ ਹੈ ਕਿ ਬਾਬਾ ਜੀ ਦੇ ਡੇਰੇ ਵਿੱਚੋਂ 20,000 ਬੰਦਾ ਰੋਟੀ ਖਾ ਕੇ ਜਾਇਆ ਕਰਦਾ ਸੀ। 250 ਮਣ ਦਾਲ ਅਤੇ 700 ਮਣ ਆਟਾ ਪੱਕ ਜਾਇਆ ਕਰਦਾ ਸੀ। ਉਹ ਬਾਬਾ ਵੀਰ ਸਿੰਘ ਸਾਹਿਬ ਜੀ ਨਰੰਗਾਬਾਦ ਵਿੱਚ ਬੈਠੇ ਹੋਏ ਨੇ। ਇਧਰੋਂ ਜਿਹਨੂੰ ਵੀ ਡੋਗਰਿਆਂ ਤੋਂ ਖਤਰਾ ਪੈਦਾ ਹੁੰਦਾ ਹੈ ਉਹ ਆਪਣੀ ਜਾਨ ਲੈ ਕੇ ਬਾਬਾ ਵੀਰ ਸਿੰਘ ਸਾਹਿਬ ਜੀ ਦੇ ਡੇਰੇ ਵਿੱਚ ਆ ਜਾਂਦਾ ਹੈ। ਉਧਰ ਜ਼ਾਲਮ ਹੀਰਾ ਸਿੰਘ ਦਿਲ ਵਿੱਚ ਥਾਣੀ ਬੈਠਾ ਸੀ। ਉਹ ਸੋਚ ਰਿਹਾ ਸੀ ਨਾ ਸੰਧਾਂ ਵਾਲੀਏ ਸਰਦਾਰ ਛੱਡਾਂਗਾ ਔਰ ਨਾ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਰਾਜਕੁਮਾਰ ਪਿਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਛੱਡਾਂਗਾ, ਇਹਨਾਂ ਨੂੰ ਮਾਰ ਕੇ ਬਾਅਦ ਵਿੱਚ ਮਹਾਰਾਜਾ ਦਲੀਪ ਨੂੰ ਕਿਸੇ ਬਿਲੇ ਰਾ ਕੇ ਮੈਂ ਖਾਲਸਾ ਰਾਜ ਉੱਤੇ ਕਬਜ਼ਾ ਕਰਾਂਗਾ। ਉਹਦੀਆਂ ਭੇਜੀਆਂ ਹੋਈਆਂ ਫੌਜਾਂ ਗੁਲਾਬ ਸਿੰਘ ਦੀ ਕਮਾਨ ਥੱਲੇ ਸਿਆਲਕੋਟ ਦੇ ਕਿਲੇ ਨੂੰ ਆ ਕੇ ਘੇਰਾ ਪਾ ਲੈਂਦੀਆਂ। ਰਾਜਕੁਮਾਰ ਪਿਸ਼ੌਰਾ ਸਿੰਘ ਕਸ਼ਮੀਰਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਅਤੇ ਰਾਣੀ ਦਇਆ ਕੌਰ ਦੇ ਪੁੱਤਰ ਘੇਰੇ ਵਿੱਚ ਆਏ ਹੋਏ ਸਨ। ਇੱਕ ਦਿਨ ਘੇਰਾ ਤੋੜ ਕੇ ਲੜਦਾ ਹੋਇਆ ਪਿਛੌਰਾ ਸਿੰਘ ਮੈਦਾਨ ਵਿੱਚੋਂ ਦੌੜ ਗਿਆ, ਜੋ ਬਾਬਾ ਵੀਰ ਸਿੰਘ ਸਾਹਿਬ ਦੇ ਡੇਰੇ ਵਿੱਚ ਆ ਗਿਆ। ਦੂਜੇ ਬੰਨੇ 20,000 ਦੀ ਰਿਸ਼ਵਤ ਦੇ ਕੇ ਗੁਲਾਬ ਸਿੰਘ ਡੋਗਰੇ ਨੂੰ ਰਾਜਕੁਮਾਰ ਕਸ਼ਮੀਰਾ ਸਿੰਘ ਆਪਣੀ ਮਾਂ ਨੂੰ ਨਾਲ ਲੈ ਕੇ, ਆਪਣੀ ਰਾਣੀ ਨੂੰ ਨਾਲ ਲੈ ਕੇ ਨੱਸਿਆ ਹੈ। ਪਿੱਛੋਂ ਵੈਰੀਆਂ ਨੇ ਹਮਲਾ ਕਰ ਦਿੱਤਾ, ਉੱਪਰੋਂ ਬਰਸਾਤ ਹੋ ਰਹੀ ਹੈ ਔਰ ਮਹਾਰਾਜਾ ਕਸ਼ਮੀਰਾ ਸਿੰਘ ਦੀਆਂ ਫੌਜਾਂ ਖਿਲਰ ਗਈਆਂ, ਕੁਝ ਮਾਰੀਆਂ ਗਈਆਂ ਸਨ। ਵਿਪਤਾ ਦੇ ਟਾਈਮ ਉੱਤੇ ਰਾਣੀ ਦਇਆ ਕੌਰ, ਰਾਜਕੁਮਾਰ ਕਸ਼ਮੀਰਾ ਸਿੰਘ ਦੀ ਮਾਂ, ਉਹ ਵੀ ਵਿਛੜ ਚੁੱਕੀ ਹੈ ਨਦੀਆਂ ਨਾਲੇ ਅਤੇ ਝੱਲਾਂ ਨੂੰ ਚੀਰਦਾ ਹੋਇਆ। ਜਦੋਂ ਰਾਵੀ ਦਰਿਆ ਦੇ ਕਿਨਾਰੇ ਉੱਤੇ ਪੁੱਜਾ, ਇਤਿਹਾਸ ਕਹਿੰਦਾ ਹੈ ਮੋਰੇ ਰਾਵੀ ਦਰਿਆ ਆਪੇ ਤੋਂ ਬਾਹਰ ਹੋਇਆ ਪਿਆ ਸੀ। ਇੱਧਰ ਰਾਜਕੁਮਾਰ ਕਸ਼ਮੀਰਾ ਸਿੰਘ ਦੀ ਰਾਣੀ ਨੂੰ ਪੁੱਤਰ ਹੋਣ ਵਾਲਾ ਸੀ। ਆਖਰੀ ਕੜੀਆਂ ਸਿਰ ਉੱਤੇ ਆਣ ਪੁੱਜੀਆਂ ਨੇ। ਰਾਣੀ ਵਿਲਕਦੀ ਹੋਈ ਨੇ ਤਰਲਾ ਲੈ ਕੇ ਆਖਿਆ, ਮੇਰੇ ਸਵਾਮੀ ਦੇਵ, ਆਪਣੀ ਮਿਆਨ ਵਿੱਚੋਂ ਤਲਵਾਰ ਕੱਢੋ, ਮੇਰਾ ਸਿਰ ਧੜ ਤੋਂ ਵੱਖ ਕਰ ਦਿਓ, ਮੈਂ ਦੁੱਖਾਂ ਤੋਂ ਛੁਟਕਾਰਾ ਪਾ ਜਾਵਾਂ, ਤੁਸੀਂ ਨੱਸ ਕੇ ਆਪਣੀ ਜਾਨ ਬਚਾ ਲਓ। ਹੌਕਾ ਨਿਕਲ ਗਿਆ ਰਾਜਕੁਮਾਰ ਕਸ਼ਮੀਰਾ ਸਿੰਘ ਦਾ, ਹੇ ਰਾਣੀ, ਸਿੰਘ ਦੀ ਤਲਵਾਰ ਕਦੇ ਨਿਰਦੋਸ਼ਾਂ ਉੱਤੇ ਨਹੀਂ ਚੱਲਦੀ, ਮੇਰੀ ਤਲਵਾਰ ਤੇਰੀ ਧਾਨ ਉੱਤੇ ਕਿਵੇਂ ਚੱਲ ਜਾਏਗੀ? ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ, ਔਰ ਤੇਰਾ ਪੱਲਾ ਮੈਨੂੰ ਤੇਰਾ ਪੱਲਾ ਤੇਰੇ ਪਿਤਾ ਨੇ ਫੜਾਇਆ ਸੀ, ਤੇਰਿਆਂ ਦੁੱਖਾਂ ਅਤੇ ਸੁੱਖਾਂ ਵਿੱਚ ਮੈਂ ਤੇਰਾ ਸਾਥ ਨਿਭਾਵਾਂਗਾ। ਰਾਣੀ ਨੇ ਹੌਕਾ ਲੈ ਕੇ ਆਖਿਆ, ਸਵਾਮੀ ਦੇਵ, ਫਿਰ ਕੋਈ ਜਗ੍ਹਾ ਲੱਭੀ ਜਾਏ। 2 ਮੀਲ ਰਾਵੀ ਦਾ ਚੱਲ ਛੱਡਣ ਤੋਂ ਬਾਅਦ ਇੱਕ ਮਲਾਹਾਂ ਦੀ ਕੁੱਲੀ ਮਿਲੀ ਹੈ, ਟੁੱਟੀ ਮੰਜੀ ਉੱਤੇ ਲਿਟਾ ਕੇ ਤੜਫ ਰਹੀ ਰਾਣੀ ਨੂੰ ਰਾਜਕੁਮਾਰ ਕਸ਼ਮੀਰਾ ਸਿੰਘ ਆਪਣੇ ਨੌਕਰਾਂ ਸਮੇਤ ਜਦੋਂ ਮਲਾਹਾਂ ਦੀ ਕੁੱਲੀ ਵਿੱਚ ਪੁੱਜਾ, ਯਾਦ ਰੱਖੋ ਮਿੱਤਰੋ, ਔਰਤ ਦਾ ਦੁੱਖ ਕੇਵਲ ਔਰਤ ਜਾਣਿਆ ਕਰਦੀ ਹੈ। ਇਤਿਹਾਸ ਕਹਿੰਦਾ ਹੈ ਬੁੱਢੇ ਮਲਾਹ ਦੀ ਧਰਮ ਪਤਨੀ, ਜਿਹਦੇ ਘਰ ਕੋਈ ਧੀ ਪੁੱਤਰ ਨਹੀਂ ਸੀ, ਰਾਜਕੁਮਾਰ ਕਸ਼ਮੀਰਾ ਸਿੰਘ ਦੀ ਰਾਣੀ ਵੱਲ ਵੇਖ ਕੇ ਸਿਰ ਤੇ ਪਿਆਰ ਦੇ ਕੇ ਘੁੱਟ ਕੇ ਛਾਤੀ ਨਾਲ ਆ ਕੇ ਬੋਲੀ ਹੈ, ਬੇਟੀ, ਰੱਬ ਨਾ ਭੁਲਾਵੇ, ਕੋਈ ਰਾਜ ਰਾਣੀ ਜਾਪਦੀ ਹੈ, ਕੀ ਮੁਸੀਬਤਾਂ ਪੈ ਗਈਆਂ? ਅੱਖਾਂ ਵਿੱਚੋਂ ਅੱਥਰੂ ਕੇਰ ਕੇ ਰਾਜਕੁਮਾਰ ਕਸ਼ਮੀਰਾ ਸਿੰਘ ਦੀ ਰਾਣੀ ਨੇ ਆਖਿਆ, ਹੇ ਮਾਂ, ਹੈ ਤੇ ਮੈਂ ਪੰਜਾਬ ਦੇ ਵੱਡੇ ਮਹਾਰਾਜੇ ਮਹਾਰਾਜਾ ਰਣਜੀਤ ਸਿੰਘ ਦੀ ਨੂੰਹ ਹਾਂ, ਪਰ ਬੁਰੇ ਦਿਨ ਆ ਗਏ ਨੇ, ਘਰ ਕਾਰ ਖੁਸ ਗਿਆ ਹੈ। ਰਾਜਕੁਮਾਰ ਕਸ਼ਮੀਰਾ ਸਿੰਘ ਦੀ ਰਾਣੀ ਜੋ ਆਪਣੇ ਨਾਲ ਬੀਤੀ ਸੀ ਮਲਾਹਾਂ ਦੀ ਕੁੱਲੀ ਵਿੱਚ ਜਾ ਕੇ ਬੁੱਢੇ ਮਲਾਹ ਦੀ ਧਰਮ ਪਤਨੀ ਨੂੰ ਜਿਵੇਂ ਦੱਸਦੀ ਹੈ, ਉਸ ਵੇਲੇ ਦੀਆਂ ਸਤਰਾਂ ਇਉਂ ਪੇਸ਼ ਕੀਤੀਆਂ ਜਾ ਰਹੀਆਂ।
ਰੋ ਕੇ ਰਾਣੀ ਕਸ਼ਮੀਰ ਦੀ ਕਹਿਣ ਲੱਗੀ, ਹਾਂ ਕਹਿਣ ਲੱਗੀ, ਮਾਤਾ ਸਾਹਿਬ ਜੀ ਸੋਣੋ ਵੀ ਚਾਰ ਮੇਰਾ। ਓ ਬਾਜੀ ਕਰਮਾਂ ਦੀ ਆਣ ਕੇ ਪਈ ਪੁੱਠੀ, ਓ ਬਾਜੀ ਕਰਮਾਂ ਦੀ ਆਣ ਕੇ ਪਈ ਪੁੱਠੀ, ਪਾਸ਼ਾ ਜਾ ਨਸੀਬ ਦਾ ਹਾਰ ਮੇਰਾ। ਓਕੇ ਰਾਣੀ ਕਸ਼ਮੀਰ ਦੀ ਕਹਿਣ ਲੱਗੀ, ਹਾਂ ਕਹਿਣ ਲੱਗੀ, ਮਾਤਾ ਸਾਹਿਬ ਜੀ ਸੋਣੋ ਵੀ ਚਾਰ ਮੇਰਾ। ਓ ਬਾਜੀ ਕਰਮਾਂ ਦੀ ਆਣ ਕੇ ਪਈ ਪੁੱਠੀ, ਓ ਬਾਜੀ ਕਰਮਾਂ ਦੀ ਆਣ ਕੇ ਪਈ ਪੁੱਠੀ, ਪਾਸ਼ਾ ਗਾ ਨਸੀਬ ਦਾ ਹਾਰ ਮੇਰਾ। ਕਾਰੀ ਲਈ ਜਗੀਰ ਹੈ ਜਬਤ ਸਾਡੀ, ਕਾਰੀ ਲਈ ਜਗੀਰ ਹੈ ਜਬਤ ਸਾਡੀ, ਨਾਲੇ ਖੋਲਿਆ ਹੈ ਕਾਰੀ ਬਾਰ ਮੇਰਾ। ਲੜਿਆ ਬੇਸ਼ ਮਾਰ ਮੇਰਾ।
ਉਹ ਸਾਡੀ ਫੌਜ ਮੈਦਾਨ ਵਿੱਚ ਕਈ ਮਾਰੀ
ਸਾਡੀ ਹੌਜ ਮੈਦਾਨ ਵਿੱਚ ਗਈ ਮਾਰੀ ਹਾਰ ਗਿਆ ਹੈ ਸ਼ਾਇਸੀ ਵਾਰ ਮੇਰਾ
ਅਸਾਂ ਵੀ ਹਜ਼ਾਰ ਦੀ ਹਰੀ ਵੱਡੀ ਬਈ ਅਸਾਂ ਵੀ ਹਜ਼ਾਰ ਦੀ ਹਰੀ ਵੱਡੀ ਉਹ ਸਾਰਾ ਵੇਚ ਕੇ ਹਾਰ ਸ਼ਿੰਗਾਰ ਮੇਰਾ
ਚੋਰਾ ਵਾਂਗੇਰਾ ਨੱਸੇ ਹਾਂ ਜਾਣ ਲਈ ਕੇ ਵੀ ਚੋਰਾ ਵਾਂਗੇਰਾ ਨੱਸੇ ਹਾਂ ਜਾਣ ਲਈ ਕੇ ਡਾਡਾ ਦਿਲ ਮਾਤਾ ਯਾਰ ਮੇਰਾ
ਮੇਰੇ ਨਾਲ ਜੋ ਦੁੱਖਾਂ ਵਿੱਚ ਫਿਰੇ ਰੁਲਦਾ ਫਿਰੇ ਰੁਲਦਾ ਫਿਰੇ ਰੁਲਦਾ ਨੀ ਮੇਰੇ ਨਾਲ ਜੋ ਦੁੱਖਾਂ ਵਿੱਚ ਫਿਰੇ ਰੁਲਦਾ ਇਹ ਪਤੀ ਪਰਮਾਤਮਾ ਪਿਆਰ ਮੇਰਾ
ਵੇਲਾ ਰਾਤ ਦਾ ਦੁੱਖਾਂ ਨੂੰ ਫੜੀ ਹਾਂ ਮੈਂ ਵੇਲਾ ਰਾਤ ਦਾ ਦੁੱਖਾਂ ਨੂੰ ਫੜੀ ਹਾਂ ਮੈਂ ਇੱਥੇ ਕੋਈ ਨੀ ਰਿਸ਼ਤੇ ਦਾਰ ਮੇਰਾ
ਉਹ ਖੁੱਸੇ ਆਸਰੇ ਸਾਰੇ ਜਰ ਨੈਲ ਸਿੰਘਾ ਪੁੱਤਰ ਹੋਣ ਵਾਲਾ ਤੁਰਿਆ ਨਹੀਂ ਜਾਂਦਾ ਵਾਦ ਗਿਆ ਹੈ ਦੁੱਖਾਂ ਦਾ ਭਾਰ ਮੇਰਾ
ਹੁੰਦੀ ਮਾਂ ਜੀ ਗਾਲੇ ਨਾਲ ਲਾ ਲੈਂਦੀ ਲਾ ਲੈਂਦੀ ਲਾ ਲੈਂਦੀ ਓਏ ਹੁੰਦੀ ਮਾਂ ਜੀ ਗਾਲੇ ਨਾਲ ਲਾ ਲੈਂਦੀ ਨਾਲੇ ਵੰਡਦੀ ਦਰਦ ਪਿਆਰ ਮੇਰਾ
ਖੁੱਸੇ ਆਸਰੇ ਸਾਰੇ ਜਰ ਨਹਿਰ ਸਿੰਘਾ ਖੁੱਸੇ ਆਸਰੇ ਸਾਰੇ ਜਰ ਨਹਿਰ ਸਿੰਘਾ ਇੱਕੋ ਆਸਰਾ ਇੱਕ ਕਰ ਤਾਰ ਮੇਰਾ
ਬਿਵਤਾ ਦੇ ਟਾਈਮ ਉੱਤੇ ਰਾਜਕੁਮਾਰ ਕਸ਼ਮੀਰਾ ਸਿੰਘ ਦੀ ਰਾਣੀ ਨੇ ਇਸ ਬੁੱਢੇ ਮਲਾਹ ਦੀ ਧਰਮ ਪਤਨੀ ਨੂੰ ਆਪਣੇ ਔਰ ਉਹਦੇ ਪਤੀ ਉੱਤੇ ਬੀਤੇ ਹਾਲਾਤਾਂ ਤੋਂ ਜਾਣੂ ਕਰਵਾਇਆ। ਉਸ ਬੁੱਢੀ ਮਾਂ ਨੇ ਘੁੱਟ ਕੇ ਗਾਲਾਂ ਲਾ ਕੇ ਆਖਿਆ, ਬੇਟਾ ਤੂੰ ਰਾਜ ਮਹਿਲਾਂ ਦੀ ਮਾਲਕ, ਅਸੀਂ ਕੁੱਲੀਆਂ ਵਿੱਚ ਵਸਣ ਵਾਲੇ ਗਰੀਬ, ਪਰ ਗਰੀਬਾਂ ਦੇ ਲੇਖੇ ਜਿੰਨੀ ਸੇਵਾ ਆਵੇਗੀ ਮੈਂ ਪ੍ਰਣ ਕਰਦੀ ਹਾਂ ਕਿ ਤੇਰੀ ਮਾਂ ਬਣ ਕੇ ਤੇਰੀ ਸੇਵਾ ਕਰਾਂਗੀ। ਇਤਿਹਾਸ ਕਹਿੰਦਾ ਹੈ ਇਸ ਰਾਣੀ ਨੇ ਇੱਥੇ ਮਲਾਹਾਂ ਦੀ ਕੁੱਲੀ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਜਿਹੜਾ ਬੱਚਾ ਦੁਨੀਆ ਦੀ ਹਵਾ ਲੱਗਣ ਤੋਂ ਪਹਿਲਾਂ ਮਰ ਚੁੱਕਾ ਸੀ। ਸ਼ਾਇਦ ਜੇ ਇਤਿਹਾਸ ਦੀ ਖੋਜ ਕੀਤੀ ਜਾਏ ਇਸ ਜੋੜੀ ਦਾ ਇਹ ਪਹਿਲਾ ਪੁੱਤਰ ਸੀ ਜੋ ਜੰਮਣ ਤੋਂ ਪਹਿਲਾਂ ਮਰ ਚੁੱਕਾ ਸੀ। ਲੱਕ ਦਾ ਕਮਰ ਕੱਸਾ ਖੋਲ ਕੇ ਉਹਦੇ ਵਿੱਚ ਵਲੇਟ ਕੇ ਰਾਜਕੁਮਾਰ ਕਸ਼ਮੀਰਾ ਸਿੰਘ ਨੇ ਰਾਵੀ ਦਰਿਆ ਦੀ ਭੇਟਾ ਕੀਤਾ ਔਰ ਤਾਂ ਹੀ ਮਾਰ ਕੇ ਰੋ ਉੱਠਿਆ। ਹੱਥਾਂ ਤੋਂ ਸੋਨੇ ਦਾ ਕੜਾ ਉਤਾਰ ਕੇ, ਕੜਿਆਂ ਦੀ ਜੋੜੀ ਉਤਾਰ ਕੇ ਉਸ ਬੁੜੀ ਨੂੰ ਸੇਵਾ ਵਜੋਂ ਦੇ ਕੇ ਆਖਿਆ, ਲੈ ਮਾਤਾ ਕਦੇ ਯਾਦ ਕਰੇਗੀ ਉਜੜਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਤੇਰੀ ਕੁੱਲੀ ਵਿੱਚ ਕੁਝ ਘੜੀਆਂ ਬਤੀਤ ਕਰਕੇ ਗਿਆ ਹੈ। ਇਹ ਕੜੇ ਉਸ ਬੁੜੀ ਮਾਈ ਨੇ ਵਾਪਸ ਕਰਦਿਆਂ ਕਿਹਾ, ਬੇਟਾ ਜੇ ਕਿਤੇ ਚੰਗੇ ਦਿਨ ਆ ਗਏ ਗਰੀਬਾਂ ਦੀ ਸੇਵਾ ਕਰ ਦਿਓ, ਨਹੀਂ ਤੇ ਵਿਪਤਾ ਦੇ ਟਾਈਮ ਉੱਤੇ ਵਰਤ ਲਿਓ, ਕਿਉਂਕਿ ਘਰ ਘਾਟ ਖੁੱਸ ਚੁੱਕਾ ਹੈ, ਫੌਜਾਂ ਤੁਹਾਡੇ ਪਿੱਛੇ ਲੱਗੀਆਂ ਨੇ। ਇਹਨਾਂ ਨੂੰ ਇੱਥੋਂ ਬੇੜੀ ਦੇ ਰਾਹੀਂ ਇਸ ਮਲਾਹ ਨੇ ਪਾਰ ਕਰ ਦਿੱਤਾ ਹੈ। ਬਿਮਾਰ ਰਾਣੀ ਨੂੰ ਘੋੜੇ ਤੇ ਬਿਠਾ ਕੇ ਰਾਜਕੁਮਾਰ ਕਸ਼ਮੀਰਾ ਸਿੰਘ ਆਪ ਪੈਦਲ ਚੱਲਦਾ ਹੋਇਆ ਤਰਨ ਤਾਰਨ ਦੇ ਇਲਾਕੇ ਵਿੱਚ ਪੁੱਜਾ ਹੈ। ਬਿਮਾਰ ਰਾਣੀ ਇੰਨੀ ਬੇਸੁਰਤ ਹੋ ਗਈ, ਇੱਕ ਖੂਹ ਉੱਤੇ ਲਟਾ ਕੇ ਆਪ ਨਰੰਗਾਬਾਦ ਬਾਬਾ ਵੀਰ ਸਿੰਘ ਸਾਹਿਬ ਦੇ ਚਰਨਾਂ ਵਿੱਚ ਪੁੱਜਾ ਹੈ। ਬਾਬਾ ਵੀਰ ਸਿੰਘ ਨੂੰ ਜਦੋਂ ਖਬਰ ਮਿਲੀ ਰਾਜਕੁਮਾਰ ਕਸ਼ਮੀਰਾ ਸਿੰਘ ਆਇਆ ਹੈ, ਆਪਣੇ ਪਣਗੇ ਉੱਤੋਂ ਉੱਠੇ ਨੇ, ਕੁੱਟ ਕੇ ਛਾਤੀ ਦੇ ਨਾਲ ਰਾਜਕੁਮਾਰ ਕਸ਼ਮੀਰਾ ਸਿੰਘ ਨੂੰ ਲਾ ਰਿਹਾ ਹੈ, ਜਿਵੇਂ ਕੋਈ ਸਕੇ ਬਾਪ ਦੀ ਹਿੱਕ ਨਾ ਲੱਗ ਕੇ ਪੁੱਤਰ ਰੋ ਕੇ ਦੁੱਖ ਦੱਸਦਾ ਹੈ। ਰਾਜਕੁਮਾਰ ਕਸ਼ਮੀਰਾ ਸਿੰਘ ਨੇ ਦੱਸਿਆ, ਬਾਬਾ ਜੀ ਮੇਰੀ ਰਾਣੀ ਇੱਥੋਂ 4 ਮੀਲ ਪਿੱਛੇ ਇੱਕ ਖੂਹ ਉੱਤੇ ਬਸੁਰਤ ਪਈ ਹੈ, ਪਾਲਕੀ ਭੇਜੀ ਗਈ, ਪਾਲਕੀ ਵਿੱਚ ਪਾ ਕੇ ਰਾਜਕੁਮਾਰ ਕਸ਼ਮੀਰਾ ਸਿੰਘ ਦੀ ਰਾਣੀ ਨੂੰ ਲਿਆਂਦਾ ਗਿਆ, ਉਹਦਾ ਇਲਾਜ ਕੀਤਾ ਗਿਆ ਤੇ ਠੀਕ ਹੋਈ। ਇਤਿਹਾਸ ਕਹਿੰਦਾ ਹੈ ਇਹਨਾਂ ਵੇਲਿਆਂ ਵਿੱਚ ਰਾਜਕੁਮਾਰ ਕਸ਼ਮੀਰਾ ਸਿੰਘ, ਰਾਜਕੁਮਾਰ ਪਿਸ਼ੌਰਾ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਆਪਣੀਆਂ ਫੌਜਾਂ ਸਮੇਤ ਬਾਬਾ ਵੀਰ ਸਿੰਘ ਦੇ ਡੇਰੇ ਵਿੱਚ ਨਰੰਗਾਬਾਦ ਦੇ ਕਿਲੇ ਵਿੱਚ ਪਹੁੰਚ ਚੁੱਕੇ ਨੇ। ਉਧਰੋਂ ਸੰਧਾਂ ਵਾਲੀਆ ਸਰਦਾਰ ਅਤਰ ਸਿੰਘ ਸਾਹਿਬ ਜੀ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਸਮੇਤ ਬਾਬਾ ਜੀ ਦੇ ਚਰਨਾਂ ਵਿੱਚ ਪੁੱਜਾ ਹੋਇਆ ਹੈ। ਉਧਰੋਂ ਖਾਲਸਾ ਰਾਜ ਦੇ ਵੱਡੇ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਪੁੱਤਰ ਸਰਦਾਰ ਜਵਾਹਰ ਸਿੰਘ ਨਲੂਆ, ਇਹ ਵੀ ਆਪਣੀਆਂ ਫੌਜਾਂ ਸਮੇਤ ਬਾਬਾ ਵੀਰ ਸਿੰਘ ਸਾਹਿਬ ਦੇ ਚਰਨਾਂ ਵਿੱਚ ਪੁੱਜਾ ਹੈ। ਹੀਰਾ ਸਿੰਘ ਨੂੰ ਪੰਡਿਤ ਜੱਲੇ ਨੇ ਆਖਿਆ, ਹੀਰਾ ਸਿੰਘਾ, ਬਹੁਤ ਵੱਡਾ ਬਾਗੀਆਂ ਦਾ ਇਕੱਠ ਬਾਬਾ ਵੀਰ ਸਿੰਘ ਦੇ ਡੇਰੇ ਵਿੱਚ ਹੋ ਗਿਆ ਹੈ, ਜੇ ਉਹਨਾਂ ਨੇ ਲਾਹੌਰ ਉੱਤੇ ਹਮਲਾ ਕਰਤਾ ਤੂੰ ਮਾਰਿਆ ਜਾਵੇਗਾ, ਚੁੱਕੀ ਹੈ ਕਲਮ। ਰਾਜਾ ਹੀਰਾ ਸਿੰਘ ਨੇ ਬਾਬਾ ਵੀਰ ਸਿੰਘ ਵੱਲ ਚਿੱਠੀ ਲਿਖਦਾ ਹੈ, ਵੇਖੋ ਸੰਤ ਜੀ, ਸੰਤ ਸਾਰੀ ਦੁਨੀਆਂ ਨੇ ਸਾਂਝੇ ਹੋਇਆ ਕਰਦੇ ਹੈ, ਰਾਜਨੀਤੀ ਵਿੱਚ ਨਾ ਆਓ, ਖਾਲਸਾ ਰਾਜ ਦੇ ਬਾਗੀ ਤੁਹਾਡੇ ਡੇਰੇ ਵਿੱਚ ਬੈਠੇ ਹੈ, ਮੈਂ ਬੰਦੇ ਭੇਜ ਰਿਹਾ ਹਾਂ, ਜੇ ਇਹਨਾਂ ਨੂੰ ਬੰਨ ਕੇ ਅੱਗੇ ਲਾ ਦਿਓ ਬੜੀ ਚੰਗੀ ਗੱਲ ਹੈ, ਜੇ ਇਨਕਾਰ ਕੀਤਾ ਤੋਪਾਂ ਬੀੜ ਕੇ ਤੁਹਾਡਾ ਡੇਰਾ ਉਡਾ ਦਿੱਤਾ ਜਾਏਗਾ। ਇਹ ਧਮਕੀਆਂ ਭਰੀ ਚਿੱਠੀ ਰਾਜਾ ਹੀਰਾ ਸਿੰਘ ਨੇ ਜਿਵੇਂ ਲਾਹੌਰੋਂ ਬਾਬਾ ਵੀਰ ਸਿੰਘ ਵੱਲ ਲਿਖੀ ਇਉਂ ਬੇਨਤੀ ਕੀਤੀ ਜਾ ਰਹੀ।
ਹੀਰਾ ਸਿੰਘ ਨੇ ਕ੍ਰੋਧ ਵਿੱਚ ਆ ਕੇ ਚਿੱਠੀ ਲਿਖੀ ਬਾਬਾ ਸਾਹਿਬ ਨੂੰ, ਆਜੇ ਸੋਚ ਲੋ ਕਹਾਂ ਮੈਂ ਸੰਨੀ ਜਾ ਕੇ, ਨਹੀਂ ਤਾਂ ਪਛਤਾਉਣਾ ਪੈਜੂਗਾ। ਜਿਹੜੇ ਕਾਤਲ ਕਵਰ ਪ੍ਰਤਾਪ ਦੇ ਉਹਨਾਂ ਨੂੰ ਫੜਾ ਦੋ ਸੰਤ ਜੀ, ਉਹ ਤੇਰੇ ਡੇਰੇ ਵਿੱਚ ਬਾਗੀ ਸਿੱਖ ਰਾਜ ਦੇ, ਇਹਨਾਂ ਨੂੰ ਫੜਾ ਦੋ ਸੰਤ ਜੀ। ਹੀਰਾ ਸਿੰਘ ਨੇ ਕ੍ਰੋਧ ਵਿੱਚ ਆ ਕੇ ਚਿੱਠੀ ਲਿਖੀ ਬਾਬਾ ਸਾਹਿਬ ਨੂੰ, ਅਜੇ ਸੋਚ ਲੋ ਕਹਾਂ ਮੈਂ ਸੰਨੀ ਜਾ ਕੇ, ਨਹੀਂ ਤਾਂ ਪਛਤਾਉਣਾ ਪੈਜੂਗਾ। ਜਿਹੜੇ ਕਾਤਲ ਕਵਰ ਪ੍ਰਤਾਪ ਦੇ ਬੰਨ ਅੱਗੇ ਲਾਓ ਸੰਤ ਜੀ, ਉਹ ਤੇਰੇ ਡੇਰੇ ਵਿੱਚ ਬਾਗੀ ਸਿੱਖ ਰਾਜ ਦੇ, ਇਹਨਾਂ ਨੂੰ ਫੜਾ ਦੋ ਸੰਤ ਜੀ। ਇਹਨਾਂ ਮਾਰਿਆ ਧਿਆਨ ਸਿੰਘ ਡੋਗਰਾ ਨਾਲੇ ਰਾਜਾ ਸ਼ੇਰ ਸਿੰਘ ਜੀ ਸੰਧਾ ਵਾਲਿਆਂ ਦਾ ਜਾਲੀ ਮੈਂ ਕਰਾਣਾ, ਚਾਹੁੰਦਾ ਮੈਂ ਖਤਮ ਕਰੀਨਾ। ਇਹ ਤਾਂ ਨਾਲੇ ਅੰਗਰੇ ਜਰਲੇ ਸਾਰੇ ਹੋ ਗਏ ਨੇ ਬੜੇ ਚਲੰਤ ਜੀ, ਉਹ ਤੇਰੇ ਤੇਰੇ ਵਿੱਚ ਬਾਗੀ ਸਿੱਖ ਰਾਜ ਦੇ, ਇਹਨਾਂ ਨੂੰ ਫੜਾ ਦੋ ਸੰਤ ਜੀ। ਮਹਿਣਾ ਸਿੰਘ ਤੇ ਅਜੀਤ ਸਿੰਘ ਦੋਵੇਂ, ਲੈਣਾ ਸਿੰਘ ਤੇ ਅਜੀਤ ਸਿੰਘ ਦੋਵੇਂ ਤੇਰ ਕੇ ਲਾਹੌਰ ਮਾਰ ਤੇ ਤੀਜਾ, ਫਿਰ ਦਾਇਆ ਤੇਰੀ ਸਿੰਘ ਲੋਕੀ ਦਾ ਜਿਹੜਾ ਤੇਰੇ ਡੀਰੀ ਆ ਗਿਆ। ਉਹ ਪਾਸੇ ਹੋ ਕੇ ਉਹ ਬਚਾਲ ਹੈ ਜਾਣੇ ਆਪਣੀ, ਇਹਨੂੰ ਸਮੇ ਜਾ ਦੋ ਸੰਤ ਜੀ, ਉਹ ਤੇਰੇ ਡੇਰੇ ਵਿੱਚ ਬਾਗੀ ਸਿੱਖ ਰਾਜ ਦੇ, ਇਹਨਾਂ ਨੂੰ ਫੜਾ ਦੋ ਸੰਤ ਜੀ। ਉਹ ਦੂਜੇ ਕਵੇਰੀ ਪਿਛੋੜਾ ਕਸ਼ਮੀਰਾ ਨੱਸੇ ਜੋ ਸਿਆਲ ਕੋਟ ਚੋਂ ਤੂਸਾਂ, ਗਾਲੀ ਨਾਲ ਉਹਨਾਂ ਨੂੰ ਲਿਗਾਲਿਆ ਜਾਣ ਕੇ ਹਮੀਤੀ ਆਪਣੇ। ਇਹ ਤਾਂ ਰਾਜ ਵਿੱਚ ਕਰਦੇ ਬਗਾਵਤ, ਇਹ ਤਾਂ ਰਾਜ ਵਿੱਚ ਕਰਦੇ ਬਗਾਵਤ, ਸਿੱਖੀ ਦਾ ਕਰਨੇ ਅੰਤ ਜੀ, ਉਹ ਤੇਰੇ ਡੇਰੇ ਵਿੱਚ ਬਾਗੀ ਸਿੱਖ ਰਾਜ ਦੇ, ਇਹਨਾਂ ਨੂੰ ਫੜਾ ਦੋ ਸੰਤ ਜੀ। ਚੌਥਾ ਰਲਿਆ ਜਵਾਰ ਸਿੰਘ ਨੱਲੂਆ ਮੇਰੀ ਜੋ ਵਰੋਧ ਰਹਿੰਦਾ ਹੈ ਸੰਧਾ ਵਾਲਿਆਂ ਦੇ ਬਣੇ ਉਹ ਮੀਤੀ ਤਾਈਓ ਤੇਰੇ ਡੇਰੇ ਆ ਗਿਆ। ਤੁਸੀਂ ਚਾਹੁੰਦੇ ਇਹਨੂੰ ਤਖਤ ਦਵਾਉਣਾ, ਗੱਲ ਇਹ ਭਲਾ ਦੋ ਸੰਤ ਜੀ, ਉਹ ਤੇਰੇ ਡੇਰੇ ਵਿੱਚ ਬਾਗੀ ਸਿੱਖ ਰਾਜ ਦੇ, ਇਹਨਾਂ ਨੂੰ ਫੜਾ ਦੋ ਸੰਤ ਜੀ। ਯਾਰ ਚਾਹੀਦੇ ਫੜਾ ਦਿਓ ਸਾਰੇ ਜਾਣ, ਚਾਹੀਦੀ ਫੜਾ ਦਿਓ ਸਾਰੇ, ਨਹੀਂ ਤਾਂ ਗੱਲ ਯਾਦ ਰੱਖੀਓ ਅੱਜ ਪੈਣ ਛੇਤੀ ਜੰਗ ਦੇ। ਨਿਗਾਰੇ ਰਹਿੰਦੀਆਂ ਨੀ ਫੌਜਾਂ ਠੱਲੀਆਂ
ਉਹ ਆਪੋ ਤਗੜੇ ਨਾ ਵੈਰ ਪਾਉਣਾ ਮਾੜਾ ਨੀਤੀ ਦੇ ਪੜੋ ਗ੍ਰੰਥ ਜੀ ਉਹ ਤੇਰੇ ਡੇਰੇ ਵਿੱਚ ਬਾਰੀ ਸਿੱਖ ਰਾਜ ਦੇ ਇਹਨਾਂ ਨੂੰ ਫੜਾ ਲਓ ਸੰਤ ਜੀ
ਹੀਰਾ ਸਿੰਘ ਡੋਗਰਾ ਸੰਧਾਂ ਵਾਲੀਏ ਸਰਦਾਰਾਂ ਦੇ ਕਿਉਂ ਵੈਰ ਪਿਆ ਇਹਦਾ ਕਾਰਨ ਸੀ ਕਿ ਹੀਰਾ ਸਿੰਘ ਡੋਗਰੇ ਦਾ ਪਿਤਾ ਧਿਆਨ ਸਿੰਘ ਡੋਗਰਾ ਉਸ ਮੌਕੇ ਤੇ ਖਾਲਸਾ ਰਾਜ ਦਾ ਵੱਡਾ ਵਜ਼ੀਰ ਸੰਧਾਂ ਵਾਲੀਏ ਸਰਦਾਰ ਲਹਿਣਾ ਸਿੰਘ ਤੇ ਅਜੀਤ ਸਿੰਘ ਦੇ ਹੱਥੋਂ ਮਾਰਿਆ ਗਿਆ ਸੀ ਕਿਉਂਕਿ ਇਸ ਧਿਆਨ ਸਿੰਘ ਡੋਗਰੇ ਨੇ ਭਾਰਤ ਨਾਲ ਔਰ ਦੇਸ਼ ਨਾਲ ਬਹੁਤ ਵੱਡੀ ਗਦਾਰੀ ਕੀਤੀ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਨੌ ਨਿਹਾਲ ਸਿੰਘ ਮਾਰਿਆ ਉਹਦਾ ਵੱਡਾ ਪੁੱਤਰ ਸ਼ਾਹਜਾਦਾ ਖੜਕ ਸਿੰਘ ਮਾਰਿਆ ਮਹਾਰਾਣੀ ਚੰਦ ਕੌਰਾਂ ਮਾਰੀ ਇਹ ਸਰਦਾਰ ਨੌ ਨਿਹਾਲ ਦੇ ਔਰ ਮਹਾਰਾਣੀ ਚੰਦ ਕੌਰ ਦੇ ਹਮਾਇਤੀ ਸਨ ਸੰਧਾਂ ਵਾਲੀਏ ਇਸ ਕਰਕੇ ਇਹਨਾਂ ਅੱਕਿਆਂ ਨੇ ਮਹਾਰਾਜਾ ਸ਼ੇਰ ਸਿੰਘ ਵੀ ਮਾਰ ਦਿੱਤਾ ਸ਼ੇਰ ਸਿੰਘ ਦਾ ਪੁੱਤਰ ਉਹ ਸ਼ਾਹਜਾਦਾ ਮਾਰ ਦਿੱਤਾ ਗਿਆ ਨਾਲ ਹੀ ਉਹਦੇ ਸ਼ਿਵਦੇਵ ਸਿੰਘ ਇਸ ਤੋਂ ਬਾਅਦ ਕਹਿੰਦੇ ਨੇ ਕਿ ਧਿਆਨ ਸਿੰਘ ਡੋਗਰੇ ਨੂੰ ਕਿਲ੍ਹੇ ਵਿੱਚ ਲਿਜਾ ਕੇ ਉਹਨਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ ਪੰਜਾਬ ਦੇ ਮੰਦਿਆਂ ਭਾਗਾਂ ਨੂੰ ਸੰਧਾਂ ਵਾਲੀਏ ਹਾਰ ਗਏ ਔਰ ਹੀਰਾ ਸਿੰਘ ਦੀ ਜਿੱਤ ਹੋਈ ਇਹਨੇ ਉਹਨਾਂ ਸੰਧਾਂ ਵਾਲੀਆਂ ਨੂੰ ਖਤਮ ਕਰ ਦਿੱਤਾ ਲਹਿਣਾ ਸਿੰਘ ਤੇ ਅਜੀਤ ਸਿੰਘ ਨੂੰ ਆਪ ਮਹਾਰਾਜਾ ਦਲੀਪ ਦਾ ਵਜ਼ੀਰ ਬਣ ਬੈਠਾ ਹੈ ਨਾਲ ਹੈ ਇਹਦੇ ਪੰਡਿਤ ਜੱਲਾ ਇਹ ਸਾਰੇ ਬੰਦੇ ਮਨਮਾਨੀਆਂ ਕਰਦੇ ਨੇ ਪੰਜਾਬ ਦੇ ਤਖ਼ਤ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਜਿਹੜੇ ਵੀ ਬੰਦੇ ਨੂੰ ਮਰਵਾਉਣਾ ਹੁੰਦਾ ਹੈ ਉਹਦੇ ਉੱਤੇ ਦੂਸ਼ਣ ਲਾਇਆ ਜਾਂਦਾ ਹੈ ਇਹ ਬੰਦਾ ਅੰਗਰੇਜ਼ਾਂ ਨਾਲ ਰਲ ਗਿਆ ਹੈ ਬਹੁਤ ਵੱਡੀ ਗਿਣਤੀ ਵਿੱਚ ਬਾਬਾ ਵੀਰ ਸਿੰਘ ਦੇ ਚਰਨਾਂ ਵਿੱਚ ਖਾਲਸਾ ਰਾਜ ਦੇ ਹਮਾਇਤੀ ਬੈਠੇ ਹੋਏ ਸਨ ਇੱਥੋਂ ਤੱਕ ਕਹਿ ਲਓ ਕਿ ਹਰੀ ਸਿੰਘ ਨਲਵੇ ਦਾ ਪੁੱਤਰ ਜਵਾਹਰ ਸਿੰਘ ਆਪਣੀਆਂ ਫੌਜਾਂ ਸਮੇਤ ਬਾਬਾ ਵੀਰ ਸਿੰਘ ਦੇ ਚਰਨਾਂ ਵਿੱਚ ਤਾਈਓ ਆਇਆ ਇਹਦੀ ਵੀ ਜਾਨ ਨੂੰ ਖਤਰਾ ਸੀ ਵੱਡੇ ਵੱਡੇ ਬੰਦੇ ਉਹ ਮਰਵਾਈ ਜਾ ਰਿਹਾ ਸੀ ਹੀਰਾ ਸਿੰਘ ਡੋਗਰੇ ਨੇ ਧਮਕੀਆਂ ਭਰੀ ਚਿੱਠੀ ਲਿਖੀ ਬਾਬਾ ਜੀ ਤੁਸੀਂ ਸਾਧੂ ਹੋ ਅਸੀਂ ਤੁਹਾਡਾ ਮਾਣ ਕਰਦੇ ਹਾਂ ਤੁਸੀਂ ਸਾਰਿਆਂ ਦੇ ਸਾਂਝੇ ਹੋ ਪਰ ਯਾਦ ਰੱਖੋ ਜੇ ਇਹ ਬੰਦੇ ਨਾ ਫੜਾਏ ਤੋਪਾਂ ਬੀੜ ਕੇ ਡੇਰਾ ਉਡਾ ਦਿੱਤਾ ਜਾਏਗਾ ਫਿਰ ਪਛਤਾਇਆ ਕੁਝ ਨਹੀਂ ਬਣੇਗਾ ਬਾਬਾ ਵੀਰ ਸਿੰਘ ਦੇ ਡੇਰੇ ਵਿੱਚ ਹੀਰਾ ਸਿੰਘ ਦੀ ਚਿੱਠੀ ਪੁੱਜੀ ਹੈ ਉਹਦੇ ਬੰਦੇ ਆਏ ਨੇ ਬਾਬਾ ਵੀਰ ਸਿੰਘ ਸਾਹਿਬ ਨੇ ਚਿੱਠੀ ਪੜ੍ਹੀ ਬਾਜੂ ਫਰਕ ਉੱਠੇ ਨੇ ਰੋਹ ਚੜ ਗਿਆ ਸੰਤ ਬਾਬਾ ਵੀਰ ਸਿੰਘ ਸਾਹਿਬ ਨੂੰ ਉਹਨੇ ਰੋਹ ਵਿੱਚ ਆ ਕੇ ਕਿਹਾ ਹੀਰਾ ਸਿੰਘ ਜਿਨ੍ਹਾਂ ਨੂੰ ਖਾਲਸਾ ਰਾਜ ਦੀ ਬਾਗੀ ਕਹਿੰਦੇ ਕਵਰ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਹੈ ਜਵਾਹਰ ਸਿੰਘ ਨਲੂਆ ਹਰੀ ਸਿੰਘ ਨਲੂਏ ਦਾ ਪੁੱਤਰ ਹੈ ਅਤਰ ਸਿੰਘ ਸੰਧਾਂ ਵਾਲੀਆ ਮਹਾਰਾਜਾ ਰਣਜੀਤ ਸਿੰਘ ਦੇ ਚਾਚੇ ਦਾ ਪੁੱਤ ਭਰਾ ਹੈ ਇਸ ਲਈ ਇਹ ਖਾਲਸਾ ਰਾਜ ਦੇ ਵਾਰਸ ਹੈ ਦੂਸਰੀ ਗੱਲ ਰਹੀ ਇਹ ਸੰਤਾਂ ਦੀ ਸ਼ਰਨ ਵਿੱਚ ਆਏ ਨੇ ਕੋਈ ਮਿੱਤਰਾ ਕੇਰ ਮੁਛ ਪਰ ਚੰਗ ਮਣੀ ਸੂਰੇ ਸਰਨ ਪਿਆ ਕਿਰਪਣ ਕੇ ਕਰ ਲਛਮੀ ਚਾਰੇ ਦਿਨ ਮੋਇਆ ਸਾਡਾ ਸਿਰ ਵੱਢ ਕੇ ਫਿਰ ਇਹਨਾਂ ਨੂੰ ਕੋਈ ਫੜ ਸਕੇਗਾ ਬਾਬਾ ਜੀ ਨੇ ਹੀਰਾ ਸਿੰਘ ਡੋਗਰੀ ਦੀ ਚਿੱਠੀ ਦਾ ਉੱਤਰ ਹੇ ਇਉਂ ਲਿਖਿਆ
ਲੈ ਕੇ ਚਿੱਠੀ ਬਾਬਾ ਜੀ ਨੇ ਹੀਰਾ ਸਿੰਘ ਵੱਲ ਪਾਈ ਖਾਓ ਭਲਾ ਕੀ ਰੱਬ ਦਾ ਕੰਨੂ ਕਰਦਾ ਏ ਮਨ ਆਈ ਉਹ ਸਿੱਖ ਰਾਜ ਦੀ ਆਪਣੇ ਹੱਥੀ ਕਿਉਂ ਕਰਦਾ ਬਰਬਾਦੀ ਇਹਨ ਵਾਰਸ ਸਿੱਖ ਰਾਜ ਦੇ ਕਲਿੰਗਨਾਂ ਨੂੰ ਬਾਗੀ ਚਿੱਠੀ ਬਾਬਾ ਜੀ ਨੇ ਹੀਰਾ ਸਿੰਘ ਵੱਲ ਪਾਈ ਖੋ ਫਲਾ ਕੇ ਰੱਬ ਦਾ ਕਾਨੂੰ ਕਰਦਾ ਏ ਮਨ ਆਈ ਉਹ ਸਿੱਖ ਰਾਜ ਦੀ ਆਪਣੇ ਹੱਥੀ ਕਿਉਂ ਕਰਦਾ ਬਰਬਾਦੀ ਇਹਨ ਵਾਰਸ ਸਿੱਖ ਰਾਜ ਦੇ ਕਲਿੰਗਨਾਂ ਨੂੰ ਬਾਗੀ ਡੋਗਰਿਆ ਤੂੰ ਕਰੇ ਚਲਾਕੀ ਖੇਡੇ ਖੂਨੀ ਨਾਟਕ ਵੀਰ ਕੋਲੋਂ ਵੀਰ ਮਰਾਵੇ ਪਾ ਇਹਨਾਂ ਵਿੱਚ ਪਾਟਕਾ ਅਸੀਂ ਉਸ ਨੂੰ ਗਲੇ ਲਗਾਉਣਾ ਜੋ ਸਾਡੇ ਦਰਿਆ ਵੇ ਅਸੀਂ ਉਸ ਨੂੰ ਗਲੇ ਲਗਾਉਣਾ ਜੋ ਸਾਡੇ ਦਰਿਆ ਵੇ ਬਾਂਫੜੀ ਦੀ ਲਾਜ ਰੱਖਣੀ ਸਿਰ ਜਾਂਦਾ ਤਾਂ ਜਾਵੇ ਦੱਸੋ ਕੀ ਵਾਧਾ ਹੈ ਕੀਤਾ ਸੰਧਾਂ ਵਾਲੀਏ ਵੀਰਾਂ ਸ਼ੇਰ ਸਿੰਘ ਤੇ ਬਾਬ ਤੇਰੇ ਨੇ ਕੀਤੀਆਂ ਜਬਤ ਜਗੀਰਾਂ ਉਹ ਸਿਆਲਕੋਟ ਦੇ ਕਿਲੇ ਦੀ ਧਰਤੀ ਲਹੂ ਨਾਲ ਗਈ ਸਲਾਬੀ ਇਹਨ ਵਾਰਸ ਸਿੱਖ ਰਾਜ ਦੇ ਕਲਿੰਗਨਾਂ ਨੂੰ ਬਾਗੀ ਲਹਿਣਾ ਸਿੰਘ ਅਜੀਤ ਸਿੰਘ ਤਾਂ ਸ਼ੱਕ ਮਾਰੇ ਬਾਲ ਬੱਚੇ ਸਭ ਲਈ ਕੀ ਜਾਨਾ ਆ ਗਏ ਗੁਰੂ ਦੁਆਰੇ
ਓ ਗੁਰੂ ਨਾਨਕ ਦਾ ਮਿਸ਼ਨ ਹਮੇਸ਼ਾ ਦਰਿਆਏ ਗਲ ਲਾਵੇ ਬਾਂ ਫੜੀ ਦੀ ਲਾਜ ਰੱਖਣੀ ਸਿਰ ਜਾਂਦਾ ਤਾਂ ਜਾਵੇ
ਦੱਸੋ ਪ੍ਰਾਤ ਸੂਰਤ ਕੀਤਾ ਦੱਸੋ ਪ੍ਰਾਤ ਸੂਰਤ ਕੀਤਾ ਕਬਰ ਸਾਹਿਬ ਕਸ਼ਮੀਰੇ ਮਿੱਟੀ ਵਿੱਚ ਮਿਲਾਉਣੀ ਚਾਹੁੰਦਾ ਸਿੱਖ ਰਾਜ ਦੇ ਹੀਰੇ
ਓ ਵੇਖੋ ਮੱਲ ਤਖਤ ਨੂੰ ਗਿੱਦੜ ਰੋਬ ਸ਼ੇਰ ਤੇ ਪਾਵੇ ਬਾਂ ਫੜੀ ਦੀ ਲਾਲ ਰੱਖਣੀ ਸਿਰ ਜਾਂਦਾ ਤਾਂ ਜਾਵੇ
ਸਿਆਲ ਕੋਟ ਨੂੰ ਲੁੱਟ ਪੁੱਟ ਕੇ ਤੁਸਾਂ ਨੇ ਘਰ ਕਮਾਏ ਕਬਰ ਵਿਚਾਰੇ ਲੈ ਕੇ ਜਾਂਦਾ ਸ਼ਰਨ ਅਸਾਂ ਦੀ ਆਏ
ਓ ਵੇਖੋ ਮੱਲ ਤਖਤ ਨੂੰ ਗਿੱਦੜ ਰੋਬ ਸ਼ੇਰ ਤੇ ਪਾਵੇ ਬਾਂ ਫੜੀ ਦੀ ਲਾਜ ਰੱਖਣੀ ਸਿਰ ਜਾਂਦਾ ਤਾਂ ਜਾਵੇ
ਤਿੱਤਰ ਬਦਲੇ ਕੰਨ ਦੇ ਦੇਣਾ ਸੰਤਾਂ ਵਿਰਸੇ ਆਇਆ ਮਤਾਬ ਸਿੰਘ ਦਾ ਪੁੱਤ ਨੱਥੇ ਨੇ ਜਿਉਂਦਾ ਨਹੀਂ ਫਿੜਾਇਆ
ਪੱਗ ਵੱਡਾ ਤੇ ਮਰਦ ਨੱਥੇ ਨੇ ਹੁਣ ਦਿੱਤੀ ਦਾਗੀ ਇਹ ਵਾਰਸ ਸਿੱਖ ਰਾਜ ਦੇ ਤੂੰ ਕਵੇਂ ਜਿੰਨਾ ਨੂੰ ਬਾਗੀ
ਨਹਿਰ ਸਿੰਘਾ ਅਸੀਂ ਮੰਨ ਲਵਾਂਗੇ ਹੱਸ ਸੀਸ ਤੇ ਪਾਣਾ ਪਰ ਡੋਗਰਿਆ ਜੋ ਤੂੰ ਬੀਜੇ ਭੈਣਾ ਹੀ ਤੈਨੂੰ ਖਾਣਾ
ਭਗਵੰਤ ਮੇਜਰਾ ਦੁਨੀਆਂ ਪੂਜੇ ਭਗਵੰਤ ਮੇਜਰਾ ਦੁਨੀਆਂ ਪੂਜੇ ਜੇ ਕੋਈ ਧਰਮ ਕਮਾਵੇ ਬਾਂ ਫੜੀ ਦੀ ਲਾਜ ਰੱਖਣੀ ਸਿਰ ਜਾਂਦਾ ਤਾਂ ਜਾਵੇ
ਸੰਤਾਂ ਨੇ ਜਵਾਬ ਲਿਖਿਆ ਹੀਰਾ ਸਿੰਘਾ ਇਹ ਸੰਤਾਂ ਦੀ ਸ਼ਰਨ ਵਿੱਚ ਆਏ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਜਿਨ੍ਹਾਂ ਦੀ ਬਾਂਹ ਪਕੜ ਲਈ ਆਪਣਾ ਸਿਰ ਦੇ ਦਿੱਤਾ ਲੇਕਿਨ ਉਹਨਾਂ ਦੀ ਬਾਂਹ ਨੂੰ ਨਹੀਂ ਛੱਡਿਆ ਅਸੀਂ ਸਿਰ ਦੇ ਦੇਵਾਂਗੇ ਪਰ ਸ਼ਰਨ ਪਿਆਂ ਨੂੰ ਨਹੀਂ ਪਕੜਾਵਾਂਗੇ ਨਾਲ ਹੀ ਬਾਬਾ ਜੀ ਨੇ ਲਾਣਤਾਂ ਪਾਉਂਦਿਆਂ ਕਿਹਾ ਹੀਰਾ ਸਿੰਘਾ ਯਾਦ ਰੱਖੀ ਜੇ ਸੰਤਾਂ ਦੇ ਡੇਰੇ ਉੱਤੇ ਹੱਥ ਉਠਾਇਆ ਤੇਰੀਆਂ ਜੜਾਂ ਪੁੱਟੀਆਂ ਜਾਣਗੀਆਂ ਇਧਰੋਂ ਜ਼ਾਲਮ ਹੀਰਾ ਸਿੰਘ ਡੋਗਰਾ ਜਦੋਂ ਬਾਬਾ ਜੀ ਵੱਲੋਂ ਜਵਾਬ ਮਿਲਿਆ ਗੁੱਸੇ ਵਿੱਚ ਦੰਦੀਆਂ ਪੀ ਉੱਠਿਆ ਹੈ ਇਹਨੇ ਆਪਣੀ ਫੌਜ ਨੂੰ ਤਿਆਰ ਕੀਤਾ ਹੈ 80,000 ਦੇ ਕਰੀਬ ਲਲਿਆਣੀ ਦੇ ਮੁਕਾਮ ਉੱਤੇ ਫੌਜ ਬੈਠੀ ਹੈ ਇਹ ਕਹਿ ਲਓ ਕਿ ਉਹ ਸਾਰੀ ਡੋਗਰਾ ਫੌਜ ਨਹੀਂ ਕੁਝ ਸਿੱਖ ਸਰਦਾਰ ਵੀ ਸਨ ਪੰਜਾਬ ਦੇ ਉਹਨਾਂ ਵੇਲਿਆਂ ਵਿੱਚ ਲਾਲਚ ਨੇ ਸਿੱਖਾਂ ਨੂੰ ਇੰਨੀਆਂ ਨੀਵੀਆਂ ਕਰ ਦਿੱਤਾ ਸੀ ਲਾਲਚ ਬਦਲੇ ਇੱਕ ਦੂਜੇ ਦੀ ਜਾਨ ਲੈਣ ਉੱਤੇ ਤੁਲ ਜਾਇਆ ਕਰਦੇ ਸਨ ਜਿੱਥੇ ਲਾਭ ਸਿੰਘ ਸੋਹਣ ਸਿੰਘ ਵਰਗੇ ਹੋਰ ਡੋਗਰੇ ਤਿਆਰ ਹੋਏ ਨੇ ਉੱਥੇ ਗੁਲਾਬ ਸਿੰਘ ਕਲਕੱਤੀਆ ਵੀ ਤਿਆਰ ਹੋਇਆ ਇਹ ਪੰਜਾਬ ਦਾ ਬੰਦਾ ਸੀ ਇਸ ਕਰਕੇ ਬਹੁਤ ਵੱਡੀ ਫੌਜ ਲਲਿਆਣੀ ਨੇ ਮੁਕਾਮ ਉੱਤੇ ਇਕੱਠੀ ਕਰ ਦਿੱਤੀ ਗਈ ਇੱਧਰ ਬਾਬਾ ਜੀ ਨੂੰ ਖਬਰਾਂ ਪੁੱਜੀਆਂ ਬਾਬਾ ਜੀ ਤੁਹਾਡੇ ਡੇਰੇ ਉੱਤੇ ਹਮਲਾ ਕਰਨ ਲਈ ਲਾਹੌਰ ਵਿੱਚੋਂ ਤਿਆਰੀਆਂ ਹੋ ਰਹੀਆਂ ਹੈ ਬਾਬਾ ਵੀਰ ਸਿੰਘ ਸਾਹਿਬ ਜੀ ਅੰਤ ਸਮਾਂ ਨੇੜੇ ਆਇਆ ਜਾਣ ਕੇ ਸਾਰਿਆਂ ਸਿੱਖਾਂ ਨੂੰ ਹੁਕਮ ਦਿੰਦੇ ਖਾਲਸਿਓ ਚਲੋ ਤਿਆਰੀ ਕਰੋ ਆਪਣੇ ਪੜਾਅ ਉਸਤੇ ਪੁੱਜਾਂਗੇ ਜਿੱਥੇ ਸਾਡਾ ਆਖਰੀ ਸਮਾਂ ਹੈ ਬਾਬਾ ਜੀ ਦਾ ਹੁਕਮ ਮੰਨ ਕੇ ਸਾਰੇ ਜਰਨੈਲ ਤਿਆਰ ਹੋਏ ਨੇ ਸੇਵਾਦਾਰ ਤਿਆਰ ਹੋਏ ਨੇ ਇਤਿਹਾਸ ਕਹਿੰਦਾ 20-25 ਹਜ਼ਾਰ ਸਿੱਖ ਬਾਬਾ ਵੀਰ ਸਿੰਘ ਦੇ ਡੇਰੇ ਵਿੱਚੋਂ ਤੁਰ ਪਿਆ ਹੈ ਉਹਨਾਂ ਵੇਲਿਆਂ ਵਿੱਚ 12,000 ਲੜਾਕਾ ਸੂਰਮਾ ਸ਼ਸਤਰਾਂ ਸਮੇਤ ਬਾਬਾ ਜੀ ਦੇ ਨਾਲ ਤਿਆਰ ਬਰ ਤਿਆਰ ਹੋ ਕੇ ਤੁਰ ਪਿਆ ਹੈ ਨਰੰਗਾਬਾਦ ਤੋਂ ਬਾਬਾ ਜੀ ਚੱਲੇ ਬਹੁਤ ਸਾਰੇ ਪਿੰਡਾਂ ਵੀ ਦੀ ਹੁੰਦੇ ਹੋਏ ਇਹਨਾਂ ਸਭਰਾਵੀ ਪਹੁੰਚਣਾ ਹੈ ਸਿੱਖ ਇਤਿਹਾਸ ਵਿੱਚ ਲਿਖਿਆ ਹੈ 365 ਗੁਰਦੁਆਰੇ ਹਨ ਬਾਬਾ ਵੀਰ ਸਿੰਘ ਸਾਹਿਬ ਜੀ ਦੇ ਬਹੁਤ ਸਾਰੇ ਪਾਕਿਸਤਾਨ ਵਿੱਚ ਰਹਿ ਗਏ ਨੇ ਜੇ ਸਾਰਿਆਂ ਮਹਾਂਪੁਰਸ਼ਾਂ ਵਿੱਚੋਂ ਜਾਂ ਯੋਧਿਆਂ ਵਿੱਚੋਂ ਸਭ ਤੋਂ ਜ਼ਿਆਦਾ ਸਥਾਨ ਨੇ ਉਹ ਸੰਤ ਬਾਬਾ ਵੀਰ ਸਿੰਘ ਸਾਹਿਬ ਜੀ ਨੇ ਬਾਬਾ ਜੀ ਚੱਲਦੇ ਚੱਲਦੇ ਠੱਠੀਆਂ ਪੁੱਜੇ ਨੇ ਠੱਠੀਆਂ ਤੋਂ ਮਰਾਣੇ ਪੁੱਜੇ ਨੇ ਇੱਥੋਂ ਹਰੀ ਕੇ ਪੱਤਣ ਪੁੱਜੇ ਨੇ ਦਰਿਆ ਦੇ ਕਿਨਾਰੇ ਕਿਨਾਰੇ ਤੇ ਚੱਲਦੇ ਬਾਬਾ ਵੀਰ ਸਿੰਘ ਸਾਹਿਬ ਜੀ ਵੱਡੇ ਸੁਭਰਾਵਾਂ ਵਿੱਚ ਆਣ ਉਤਰੇ ਨੇ ਇੱਥੋਂ ਦੀਆਂ ਸੰਗਤਾਂ ਨੇ ਇੱਥੋਂ ਦੇ ਲੋਕਾਂ ਨੇ ਬਹੁਤ ਜ਼ਿਆਦਾ ਦਿਲ ਖੋਲ੍ਹ ਕੇ ਬਾਬਾ ਵੀਰ ਸਿੰਘ ਦੇ ਡੇਰੇ ਦੀ ਔਰ ਸੰਗਤਾਂ ਦੀ ਸੇਵਾ ਕੀਤੀ ਹੈ ਇਸ ਤੋਂ ਅੱਗੇ ਕੀ ਹੋਇਆ ਕਿਉਂਕਿ ਇਸ ਪਿੰਡ ਤੋਂ ਅੱਗੇ ਬਾਬਾ ਜੀ ਆਪਣੇ ਸ਼ਹੀਦੀ ਅਸਥਾਨ ਨੂੰ ਤੁਰਨ ਲੱਗੇ ਨੇ। ਸਾਰਾ ਵੇਰਵਾ ਇਸੇ ਕੈਸ ਦੇ ਦੂਸਰੇ ਬੰਨੇ ਸੁਣੀਏ, ਇਉਂ ਪੇਸ਼ ਕੀਤਾ ਜਾ ਰਿਹਾ। ਬਾਬਾ ਵੀਰ ਸਿੰਘ ਸਾਹਿਬ ਜੀ ਵੱਡੇ ਸੁਭਰਾਵਾਂ ਵਿੱਚ ਬੈਠੇ ਨੇ, ਸੰਗਤਾਂ ਦੀ ਆਵਾਜਾਵੀ ਲੱਗੀ ਹੋਈ ਹੈ। ਇਧਰ ਪੂਰਾ ਸਾਲ ਹੋ ਗਿਆ ਸੀ, ਸੰਧਾਂ ਵਾਲੀਆ ਸਰਦਾਰ ਅਤਰ ਸਿੰਘ ਆਪਣੇ ਰਿਸ਼ਤੇਦਾਰ ਅਤੇ ਆਪਣੇ ਪਰਿਵਾਰ ਛੱਡ ਕੇ ਆਪ ਮਾਲਵੇ ਨੂੰ ਗਿਆ ਹੋਇਆ ਸੀ। ਮਾਲਵੇ ਵਿੱਚੋਂ ਮੁੜਿਆ, ਦਰਿਆ ਪਾਰ ਕਰਕੇ ਵੱਡੇ ਸੁਭਰਾਵਾਂ ਦੇ ਮੰਡ ਵਿੱਚ ਆਉਣ ਲੱਗਾ। ਇੱਕ ਸੇਵਾਦਾਰ ਨੇ ਆਣ ਕੇ ਖਬਰ ਦਿੱਤੀ, ਬਾਬਾ ਜੀ ਸਰਦਾਰ ਅਤਰ ਸਿੰਘ ਸੰਧਾਂ ਵਾਲੀ ਆ ਗਏ। ਬਾਬਾ ਜੀ ਨੇ ਹੁਕਮ ਕੀਤਾ, ਬੜੇ ਅਦਬ ਦੇ ਨਾਲ ਸਾਡੇ ਪੇਸ਼ ਕੀਤਾ ਜਾਏ। ਆਇਆ ਸੰਧਾਂ ਵਾਲੀਆ ਸਰਦਾਰ, ਮੱਥਾ ਟੇਕਿਆ ਬਾਬਾ ਵੀਰ ਸਿੰਘ ਸਾਹਿਬ ਨੂੰ। ਬਾਬਾ ਜੀ ਨੇ ਤੇਰੇ ਵੱਲ ਤੱਕ ਕੇ ਆਖਿਆ, ਉਹ ਸਰਦਾਰ ਵਰਾ ਹੋ ਗਿਆ, ਤੇਰੇ ਪਰਿਵਾਰ ਨੂੰ ਅਸੀਂ ਪਾਲ ਰਹੇ ਹਾਂ, ਆਪਣਾ ਪਰਿਵਾਰ ਲੈ ਜਾ, ਆਪੋ ਆਪਣੇ ਜੀ ਅਜੰਤ ਨੂੰ ਸੰਭਾਲ ਲਓ। ਰੋ ਪਿਆ ਸੰਧਾਂ ਵਾਲੀਆ ਸਰਦਾਰ, ਬਾਬਾ ਜੀ ਕਰ ਕਾਟ ਜਗੀਰਾਂ ਡੋਗਰਿਆਂ ਨੇ ਜ਼ਬਤ ਕਰ ਲਈਆਂ, ਕੋਈ ਜਗ੍ਹਾ ਨਹੀਂ ਸਿਰ ਲੁਕਾਉਣ ਵਾਲੀ, ਪਰਿਵਾਰ ਖੇਰੂ ਖੇਰੂ ਹੋ ਚੁੱਕਾ ਹੈ, ਮੈਂ ਕਿੱਧਰ ਜਾਵਾਂ। ਸੰਧਾਂ ਵਾਲੀਆ ਸਰਦਾਰ ਬਾਬਾ ਵੀਰ ਸਿੰਘ ਦੇ ਚਰਨਾਂ ਵਿੱਚ ਜੋ ਬੇਨਤੀ ਕਰਦਾ ਹੈ, ਇਉਂ ਪੇਸ਼ ਕੀਤਾ ਜਾ ਰਿਹਾ।
ਪੱਲਾ ਗਾਲੀ ਪਾ ਅਤਰ ਸਿੰਘ ਤੈਨ ਲੱਗਾ, ਦੱਸੋ ਕਿਧਰ ਨੂੰ ਬਾਬਾ ਜੀ ਜਾਵਾ, ਹੁਣ ਮੈਂ ਕਿਲਾ ਕੋਟੀ ਜਗੀਰ ਵੀ ਰਹੀ ਕੋਈ ਨਾ, ਕਿੱਥੇ ਜਾ ਕੇ ਸੀਸ ਲਿਕਾਵਾ, ਹੁਣ ਮੈਂ ਉਹ ਰਿਸ਼ਤੇਦਾਰ ਪਰਿਵਾਰ ਵੀ ਫਿਰੇ ਲੁਕਦਾ, ਰੋਟੀ ਇਹਨਾਂ ਨੂੰ ਕਿੱਥੋਂ ਖਵਾਵਾ, ਹੁਣ ਮੈਂ ਗੋਦ ਤੁਸਾਂ ਦੀ ਛੱਡ ਕੇ ਬਾਪ ਵਰਗੀ ਕਿਹੜੇ ਗੈਰ ਦੀ ਸ਼ਰਮ ਤਕਾਵਾ, ਹੁਣ ਮੈਂ ਅੱਲਾ ਗਾਲੀ ਪਾ ਅਤਰ ਸਿੰਘ ਕਹਿਣ ਲੱਗਾ, ਦੱਸੋ ਕਿਧਰ ਨੂੰ ਬਾਬਾ ਜੀ ਜਾਵਾ, ਹੁਣ ਮੈਂ ਕਿਲਾ ਕੋਟੀ ਜਗੀਰ ਵੀ ਰਹੀ ਕੋਈ ਨਾ, ਕਿੱਥੇ ਜਾ ਕੇ ਸੀਸ ਲਿਕਾਵਾ, ਹੁਣ ਮੈਂ ਰਿਸ਼ਤੇਦਾਰ ਪਰਿਵਾਰ ਵੀ ਫਿਰੇ ਲੁਕਦਾ, ਰੋਟੀ ਇਹਨਾਂ ਨੂੰ ਕਿੱਥੋਂ ਖਵਾਵਾ, ਹੁਣ ਮੈਂ ਗੋਦ ਤੁਸਾਂ ਦੀ ਛੱਡ ਕੇ ਬਾਪ ਵਰਗੀ ਕਿਹੜੇ ਗੈਰ ਦੀ ਸ਼ਰਨ ਤਕਾਵਾ, ਹੁਣ ਮੈਂ ਹੋਰੀ ਰਾਜ ਦੀ ਮਿੱਟੀ ਵੀ ਸ਼ਾਨ ਮੁੜਿਆ, ਸ਼ਰਮ ਕਿਸ ਰਜਵਾੜੇ ਦੀ ਜਾਵਾ, ਹੁਣ ਮੈਂ ਮੇਰੇ ਆਪਣੇ ਸਭ ਨੇ ਗਏ ਮਾਰੇ, ਤੈਨੂੰ ਦਿਲਾਂ ਦਾ ਦੁੱਖ ਸੁਣਾਵਾ, ਹੁਣ ਮੈਂ ਮੇਰੇ ਚਾਰ ਚੁਫੇਰੇ ਹੁਣ ਮੌਤ ਕੂਕੇ, ਮੌਤ ਕੂਕੇ ਕਿੱਥੇ ਜਾ ਕੇ ਸੀਸ ਲਕਾਵਾ, ਹੁਣ ਮੈਂ ਮੇਰਾ ਦਿਲ ਚਾਹੁੰਦਾ ਲੜਕੇ ਵੈਰੀਆਂ ਨਾ ਖੰਡਾ ਜੰਗ ਦੇ ਵਿੱਚ ਖੜਕਾਵਾ, ਹੁਣ ਮੈਂ ਸਿੱਖੀ ਰਾਜ ਨੂੰ ਜਿੰਨਾ ਬਰਬਾਦ ਕੀਤਾ, ਹੜਕੀ ਉਹਨਾਂ ਦੇ ਪੂਰਖ ਪਾਵਾ, ਹੁਣ ਮੈਂ ਹੋਵਾਂ ਆਪ ਸ਼ਹੀਦ ਹੀ ਵਾਂਗ ਮਰਦਾ, ਬਾਲ ਬੱਚਾ ਵੀ ਇੰਜ ਮਰਵਾਵਾਂ, ਹੁਣ ਮੈਂ ਜਿਹੜੇ ਲਾਹੌਰ ਦਰਬਾਰ ਤੋਂ ਆਏ ਚੜਦੇ ਰਣ ਵਿੱਚ ਬੱਕਰੇ ਵਾਂਗ ਚੁਟਕਾਵਾਂ, ਹੁਣ ਮੈਂ ਜਿਹੜੀ ਤੁਸਾਂ ਦੇ ਡੇਰੇ ਵੱਲ ਆਏ ਗੋਲੀ ਛਾਤੀ ਤਾਣ ਕੇ ਅੱਗੇ ਹੋ ਖਾਵਾਂ, ਹੁਣ ਮੈਂ
ਸਰਦਾਰ ਅਤਰ ਸਿੰਘ ਸੰਧਾਂ ਵਾਲੀਏ ਨੇ ਬਾਬਾ ਜੀ ਦੇ ਸਾਹਮਣੇ ਝੁੱਕ ਕੇ ਆਖਿਆ, ਮਹਾਰਾਜ ਤੁਹਾਡੇ ਚਰਨਾਂ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ, ਜੇ ਇਸ ਡੇਰੇ ਉੱਤੇ ਵੈਰੀ ਹਮਲਾ ਕਰ ਦੇਵੇਗਾ ਮੈਂ ਪਰਨ ਕਰਦਾ, ਹਿੱਕ ਤਾਣ ਕੇ ਗੋਲੀਆਂ ਖਾਵਾਂਗਾ, ਮਰਦਾਂ ਦੀ ਤਰ੍ਹਾਂ ਲੜਾਂਗਾ। ਸੰਤ ਬਾਬਾ ਵੀਰ ਸਿੰਘ ਸਾਹਿਬ ਦੇ ਚਰਨਾਂ ਵਿੱਚ ਉਹਨਾਂ ਦੇ ਭਰਾ ਬਾਬਾ ਗੁਰਮੁਖ ਸਿੰਘ ਜੀ, ਬਾਬਾ ਸਰਮੁਖ ਸਿੰਘ ਜੀ, ਬਾਬਾ ਦਲ ਸਿੰਘ ਸਾਹਿਬ ਵੀ ਬੈਠੇ ਹੋਏ ਨੇ। ਬਾਬੇ ਨੇ ਸਾਰੇ ਸਰਦਾਰਾਂ ਨੂੰ ਸੰਬੋਧਨ ਕਰਕੇ ਆਖਿਆ, ਸਰਦਾਰੋ ਆਏ ਹੋਏ ਵੈਰੀ ਉੱਤੇ ਹੱਥ ਨਹੀਂ ਉਠਾਉਣਾ, ਕੇਵਲ ਭਾਣਾ ਮੰਨਣਾ ਹੈ, ਜੇ ਅਸੀਂ ਤਲਵਾਰ ਉਠਾ ਕੇ ਲੜਦੇ ਹਾਂ ਦੁਨੀਆਂ ਦਾ ਇਤਿਹਾਸ ਮੀਣਾ ਦੇਵੇਗਾ ਕਿ ਇੱਕ ਸਾਧ ਨੇ ਸਿੱਖਾਂ ਨਾਲ ਸਿੱਖ ਲੜਾ ਕੇ ਮਰਵਾ ਦਿੱਤੇ ਨੇ। ਬਾਬਾ ਜੀ ਦੇ ਵੱਡੇ ਭਾਈ ਸਾਹਿਬ ਬਾਬਾ ਗੁਰਮੁਖ ਸਿੰਘ ਨੇ ਕਿਹਾ ਸੀ, ਬਾਬਾ ਜੀ ਆ ਸਾਢੇ ਤਿੰਨ ਤਿੰਨ ਫੁੱਟੀਆਂ ਤਲਵਾਰਾਂ ਫਿਰ ਕਿਉਂ ਚੁਕਾਈਆਂ ਨੇ। ਬਾਬਾ ਵੀਰ ਸਿੰਘ ਨੇ ਆਖਿਆ, ਗੁਰਮੁਖ ਸਿੰਘਾ ਇਹ ਜੋ ਕੁਝ ਵੀ ਹੋਵੇਗਾ ਉਸ ਮਾਲਕ ਦੇ ਪਾਣੀ ਵਿੱਚ ਹੋਵੇਗਾ। ਉਧਰੋਂ ਫੌਜਾਂ ਦੀ ਤਿਆਰੀ ਹੋ ਰਹੀ ਹੈ। ਖਾਲਸਾ ਰਾਜ ਦੇ ਆਖਰੀ ਥੰਮ ਸਰਦਾਰ ਸ਼ਾਮ ਸਿੰਘ ਅਟਾਰੀ, ਜਿਹੜਾ ਬਾਬਾ ਵੀਰ ਸਿੰਘ ਉੱਤੇ ਅਥਾ ਸ਼ਰਧਾ ਰੱਖਿਆ ਕਰਦਾ ਸੀ, ਉਹਨੂੰ ਖਬਰਾਂ ਪੁੱਜੀਆਂ ਨੇ ਕਿ ਲਾਹੌਰ ਦਰਬਾਰ ਵਾਲਿਆਂ ਵੱਲੋਂ ਬਾਬਾ ਵੀਰ ਸਿੰਘ ਸਾਹਿਬ ਉੱਤੇ ਹਮਲਾ ਕਰਨ ਲਈ ਬਹੁਤ ਮਾਰੂ ਗੁੰਦਾਂ ਦੁੰਦੀਆਂ ਗਈਆਂ, ਤਿਆਰੀ ਕਰ ਲਈ ਗਈ ਹੈ। ਬਾਬਾ ਸ਼ਾਮ ਸਿੰਘ ਅਟਾਰੀ ਨੇ ਬਾਬਾ ਵੀਰ ਸਿੰਘ ਵੱਲੋਂ ਆਪਣੇ ਇੱਕ ਸੇਵਾਦਾਰ ਦੇ ਰਾਹੀਂ ਚਿੱਠੀ ਲਿਖੀ ਹੈ, ਜਿਸ ਚਿੱਠੀ ਉੱਤੇ ਲਿਖਿਆ ਸੀ, ਬਾਬਾ ਜੀ 80,000 ਫੌਜ ਤਿਆਰ ਬੈਠੀ ਤੁਹਾਡੇ ਉੱਤੇ ਹਮਲਾ ਕਰਨ ਲਈ, ਇਸ ਲਈ ਮੈਂ ਖਬਰ ਭੇਜ ਰਿਹਾ ਹਾਂ, ਜੇ ਜਾਨਾਂ ਬਚਾਉਣੀਆਂ ਸਤਲੁਜ ਦਰਿਆ ਪਾਰ ਕਰਕੇ ਮਾਲਵੇ ਵਿੱਚ ਚਲੇ ਜਾਓ, ਜੇ ਸਿਰ ਉੱਤੇ ਭਾਣਾ ਮੰਨਣਾ ਉਹ ਤੁਹਾਡੀ ਮਰਜ਼ੀ, ਪਰ ਜੇ ਵੈਰੀ ਨਾਲ ਮੈਦਾਨ ਵਿੱਚ ਲੋਹਾ ਲੈਣਾ ਫਿਰ ਦਾਸ ਨੂੰ ਵੰਗਾਰ ਲਿਓ, ਮੈਂ ਵੀ ਤੁਹਾਡੀ ਮਦਾਦ ਉੱਤੇ ਉੱਤਰ ਪਵਾਂਗਾ। ਸ਼ਾਮ ਸਿੰਘ ਅਟਾਰੀ ਨੇ ਬਾਬਾ ਵੀਰ ਸਿੰਘ ਵੱਲ ਜੋ ਚਿੱਠੀ ਲਿਖੀ ਇਉਂ ਬੇਨਤੀ ਕੀਤੀ ਜਾ ਰਹੀ।
ਚਿੱਠੀ ਲੈ ਕੇ ਬਾਬਾ ਸਾਹਿਬ ਨੂੰ ਭੇਜੀ ਸ਼ਾਮ ਸਿੰਘ ਸਰਦਾਰ, ਫੌਜਾਂ ਚੜੀਆਂ ਸ਼ਹਿਰ ਲਾਹੌਰ ਤੋਂ,
ਉਹ ਚੜੀਆਂ ਸ਼ਹਿਰ ਲਾਹੌਰ ਤੋਂ ਕਰਿਓ ਬਾਬਾ ਜੀ ਇਤਬਾਰ, ਦਿੱਤਾ ਹੁਕਮ ਹੈ ਹੀਰੇ ਡੋਗਰੇ।
ਚਿੱਠੀ ਲੈ ਕੇ ਬਾਬਾ ਸਾਹਿਬ ਨੂੰ ਭੇਜੀ ਸ਼ਾਮ ਸਿੰਘ ਸਰਦਾਰ, ਫੌਜਾਂ ਚੜੀਆਂ ਸ਼ਹਿਰ ਲਾਹੌਰ ਤੋਂ,
ਫੌਜਾਂ ਚੜੀਆਂ ਸ਼ਹਿਰ ਲਾਹੌਰ ਤੋਂ ਕਰਿਓ ਬਾਬਾ ਜੀ ਇਤਬਾਰ, ਦਿੱਤਾ ਹੁਕਮ ਹੈ ਹੀਰੇ ਡੋਗਰੇ।
ਦਿੱਤਾ ਹੁਕਮ ਹੈ ਹੀਰੇ ਡੋਗਰੇ, ਜਿਹੜਾ ਕੌਮ ਦਾ ਵੱਡਾ ਗਿਦਾਰ, ਜਿਸਨੇ ਅੱਗੇ ਵੀ ਸਿੱਖ ਕੌਮ ਦੇ,
ਜਿਸਨੇ ਅੱਗੇ ਵੀ ਸਿੱਖ ਕੌਮ ਦੇ ਕਈ ਮਾਰੇ ਨੇ ਸਰਦਾਰ, ਨਾਲੇ ਮਾਰੇ ਸੰਦਾਂ ਵਾਲੀਏ,
ਨਾਲੇ ਮਾਰੇ ਸੰਦਾਂ ਵਾਲੀਏ, ਚਿੱਕਲੇ ਦੇ ਘੇਰ ਵੰਗਾਰ, ਅਤਰ ਸਿੰਘ ਤੁਸਾਂ ਦੇ ਕੋਲ ਜੇ,
ਅਤਰ ਸਿੰਘ ਤੁਸਾਂ ਦੇ ਕੋਲ ਜੇ, ਜੋ ਬੈਠਾ ਸਨ ਪਰਿਵਾਰ, ਉਹ ਨਾਲੇ ਪੁੱਤਰ ਦੋ ਰਣਜੀਤ ਦੇ,
ਪੁੱਤਰ ਦੋ ਰਣਜੀਤ ਦੇ, ਤੇ ਨਲੂਆ ਸਿੰਘ ਜਵਾਰ, ਇਸੇ ਗੱਲੋਂ ਪਾਪੀ ਡੋਗਰਾ,
ਇਸੇ ਗੱਲੋਂ ਪਾਪੀ ਡੋਗਰਾ, ਖਾਵੇ ਨਾ ਤੁਸਾਂ ਦੇ ਖਾਰ, ਫੌਜਾਂ ਵਿੱਚ ਲਲਿਆਣੀ ਬੈਠੀਆਂ,
ਫੌਜਾਂ ਵਿੱਚ ਲਲਿਆਣੀ ਬੈਠੀਆਂ, ਗਿਣਤੀ ਉਹਨਾਂ ਦੀ 30,000, ਉਹਨਾਂ ਕੋਲ ਜਮੂਰੇ ਰਹਿਕਲੇ,
ਉਹਨਾਂ ਕੋਲ ਜਮੂਰੇ ਰਹਿਕਲੇ, ਕੋਲ ਜਮੂਰੇ ਰਹਿਕਲੇ, ਵੱਡੀਆਂ ਤੋਪਾਂ ਬੇਸ਼ੁਮਾਰ, ਜਾਪੇ ਮੀਂਹ ਬੰਬਾਂ ਦਾ ਬਰਸਨਾ,
ਜਾਪੇ ਮੀਂਹ ਬੰਬਾਂ ਦਾ ਬਰਸਨਾ, ਹੋਣਾ ਬਹੁਤ ਹੀ ਅਤਿਆਚਾਰ, ਜੇਕਰ ਧਰਮ ਯੁੱਧ ਵਿੱਚ ਜੂਝਣਾ,
ਜੇਕਰ ਧਰਮ ਯੁੱਧ ਵਿੱਚ ਜੂਝਣਾ, ਬੇਸ਼ੱਕ ਮੈਨੂੰ ਲਿਓ ਵੰਗਾਰ, ਪਰ ਜੇ ਸਿਰ ਤੇ ਭਾਣਾ ਮੰਨਣਾ,
ਸਿਰ ਤੇ ਭਾਣਾ ਮੰਨਣਾ, ਤਾਂ ਵੀ ਹੋਇਓ ਤੁਰਤ ਤਿਆਰ, ਜੇਕਰ ਸਿਰ ਤੋਂ ਵੈਲੀ ਟਾਲਣਾ,
ਜੇਕਰ ਸਿਰ ਤੋਂ ਵੈਰੀ ਟਾਲਣਾ, ਹੋ ਜੋ ਸਤਲੁਜ ਨਦੀਓਂ ਪਾਰ, ਇਹ ਸ਼ਾਮ ਸਿੰਘ ਦੀ ਬੇਨਤੀ,
ਇਹ ਸ਼ਾਮ ਸਿੰਘ ਦੀ ਬੇਨਤੀ, ਜੋ ਤੁਸਾਂ ਦਾ ਤਾਬਿਆਦਾਰ, ਇਹ ਸ਼ਾਮ ਸਿੰਘ ਦੀ ਬੇਨਤੀ।
ਇਹਨੇ ਚਿਰਾਂ ਨੂੰ ਬਾਬਾ ਵੀਰ ਸਿੰਘ ਸਾਹਿਬ ਜੀ ਵੱਡੇ ਸਭਰਾਵਾਂ ਤੋਂ ਸੰਗਤਾਂ ਸਮੇਤ ਮੰਡ ਵੱਲ ਨੂੰ ਉਤਰ ਕੇ ਤੁਰ ਪਏ ਨੇ। ਕੋਟ ਬੁੱਢਾ ਲੰਘ ਕੇ ਤੂਤਾਂ ਦੀ ਹੱਦ ਵਿੱਚ ਪਹੁ ਆਲ ਪਿੰਡ ਦੇ ਇੱਕ ਛੱਪੜ ਉੱਤੇ, ਇੱਕ ਟਾਬ ਉੱਤੇ, ਇੱਕ ਟਨ ਉੱਤੇ ਜਾ ਬਰਾਜੇ ਨੇ। ਘੋੜ ਸਵਾਰ ਚਿੱਠੀ ਲੈ ਕੇ ਬਾਬਾ ਜੀ ਕੋਲਾਂ ਪੁੱਜਾ। ਬਾਬਾ ਜੀ ਨੇ ਪੜ੍ਹੀ, ਸ਼ਾਮ ਸਿੰਘ ਅਟਾਰੀ ਦਾ ਧੰਨਵਾਦ ਕੀਤਾ ਤੇ ਨਾਲ ਹੀ ਸੇਵਾਦਾਰ ਨੂੰ ਕਹਿ ਦਿੱਤਾ, ਬਈ ਸੱਚਖੰਡ ਦੇ ਦਰਵਾਜ਼ੇ ਖੁੱਲ ਗਏ ਨੇ, ਸ਼ਾਮ ਸਿੰਘ ਨੂੰ ਕਹਿ ਦਿਓ ਜੇ ਸਾਡੇ ਨਾਲ ਚੱਲਣਾ ਇੱਥੇ ਆ ਜਾਵੇ, ਨਹੀਂ ਤਾਂ ਪਿੱਛੋਂ ਆਉਣਾ ਪੈ ਜਾਵੇਗਾ। ਇਹ ਬਾਬਾ ਜੀ ਦੇ ਭਵਿੱਖ ਵਾਕ ਸਨ। ਸੇਵਾਦਾਰ ਮੁੜ ਗਿਆ ਹੈ। ਇਧਰੋਂ ਸਾਰੀ ਫੌਜ ਜਿਹੜੀ ਸੀ ਉਹ ਹੀਰਾ ਸਿੰਘ ਡੋਗਰੇ ਨੇ ਚਲਾ ਦਿੱਤੀ ਹੈ। ਇਹ ਕਹਿ ਲਓ ਇੱਕ ਪਾਸੇ ਸਤਲੁਜ ਦਰਿਆ ਤੇ ਦੂਸਰੇ ਪਾਸੇ ਸਾਰਾ ਇਲਾਕਾ, ਜਿੰਨੇ ਵੀ ਢਾਏ ਦੇ ਉਸ ਮੌਕੇ ਦੇ ਰਸਤੇ ਸਨ ਉਹ ਹੀਰਾ ਸਿੰਘ ਡੋਗਰੇ ਦੀ ਫੌਜ ਨੇ ਘੇਰ ਲਏ ਸਨ। ਸਹਿਜਰਾ, ਗਜਲ ਔਰ ਮਾਣੇ ਕੇ, ਦਾਸੂਵਾਲ, ਦੁੱਬਲੀ, ਇਹਨਾਂ ਘਾਟੀਆਂ ਉੱਤੇ ਫੌਜ ਆਣ ਬੈਠੀ ਹੈ। ਪ੍ਰੋਗਰਾਮ ਬਣਾਇਆ ਬਾਬਾ ਵੀਰ ਸਿੰਘ ਕੋਲਾਂ ਕੋਈ ਵੀ ਸਿੱਖ ਨਾ ਜਾਣ ਦਿੱਤਾ ਜਾਏ, ਜਦੋਂ ਡੇਰੇ ਵਿੱਚੋਂ ਰਸਤਾ ਮੁੱਕ ਜਾਣਗੀਆਂ ਆਪੇ ਭੁੱਖੇ ਮਰਦੇ ਸਰਕਾਰ ਦੇ ਪੇਸ਼ ਹੋ ਜਾਣਗੇ। ਕਹਿੰਦੇ ਨੇ ਇਹਨਾਂ ਚਿਰਾਂ ਨੂੰ ਮਾਲਵੇ ਵਾਲੀ ਲੋਕ ਦੇ ਵਪਾਰੀ ਬੇੜਿਆਂ ਰਾਹੀਂ ਅਨਾਜ ਲਾਹੌਰ ਵਿੱਚ ਵੇਚਣ ਚੱਲੇ ਸਨ, ਜਦੋਂ ਉਹਨਾਂ ਨੇ ਦਰਿਆ ਤੋਂ ਪਾਰ ਕੀਤਾ, ਕਹਿੰਦੇ ਨੇ ਬਾਬਾ ਵੀਰ ਸਿੰਘ ਸਾਹਿਬ ਨੇ ਮੁੱਲ ਦੇ ਕੇ ਖਰੀਦ ਲਿਆ। ਘੋੜਿਆਂ ਨੂੰ ਦਾਣੇ ਪਾਏ ਗਏ ਔਰ ਲੰਗਰ ਤਿਆਰ ਕੀਤਾ ਗਿਆ। ਇਹਨਾਂ ਚਿਰਾਂ ਨੂੰ ਸੁਭਰਾਵਾਂ ਦੀ ਸੰਗਤ ਦਹੀਂ ਦੀਆਂ ਚਾਟੀਆਂ ਲੈ ਕੇ ਪਹੁੰਚ ਗਈ। ਬਾਬਾ ਵੀਰ ਸਿੰਘ ਸਾਹਿਬ ਨੇ ਹੁਕਮ ਕੀਤਾ, ਖਾਲਸਿਓ ਸਾਰੇ ਆਖਰੀ ਇਸ਼ਨਾਨ ਕਰ ਲਓ, ਭਾਣਾ ਮੰਨਣ ਦਾ ਟਾਈਮ ਆ ਗਿਆ। ਸਣ ਕੇ ਅਸੀਂ ਇਸ਼ਨਾਨ ਕਰ ਲਈ। ਬਾਬਾ ਜੀ ਨੇ ਹੁਕਮ ਦਿੱਤਾ, ਪਾਓਵਾਲ ਦੀ ਟਨ ਵਿੱਚ ਆਖਰੀ ਸਿੱਖ ਸੰਗਤਾਂ ਨੇ ਇਸ਼ਨਾਨ ਕੀਤਾ। ਭਾਣਾ ਮੰਨਣ ਲਈ ਬਾਬਾ ਜੀ ਜਿਵੇਂ ਕਿਹਾ ਇਉਂ ਪੇਸ਼ ਕੀਤਾ ਜਾ ਰਿਹਾ।
ਆਖਿਆ ਬਾਬਾ ਸਾਹਿਬ ਨੇ ਸਿੰਘੋ ਸਿਰਦਾਰੋ, ਗੁੱਸਾ ਦਿਲੋਂ ਤਿਆਗ ਕੇ ਦਿਲ ਤੀਰ ਜਿਤਾਰੋ, ਖੁੱਲੇ ਬੂਹੇ ਸਵਰਗ ਦੇ ਜਿੰਨਾ ਨੇ ਜਾਣਾ, ਆਜੋ ਜਿਸ ਨੇ ਮੰਨਣਾ ਮਾਲਕ ਦਾ ਭਾਣਾ। ਆਖਿਆ ਬਾਬਾ ਸਾਹਿਬ ਨੇ ਸਿੰਘੋ ਸਿਰਦਾਰੋ, ਗੁੱਸਾ ਦਿਲੋਂ ਤਿਆਗ ਕੇ ਦਿਲ ਤੀਰ ਜਿਤਾਰੋ, ਖੁੱਲੇ ਬੂਹੇ ਸਵਰਗ ਦੇ ਜਿੰਨਾ ਨੇ ਜਾਣਾ, ਆਜੋ ਜਿਸ ਨੇ ਮੰਨਣਾ ਮਾਲਕ ਦਾ ਪਹਾਣਾ। ਜਿਹੜਾ ਸਾਡੇ ਹੁਕਮ ਨੂੰ ਸਿੰਘੋ ਅਲਟਾਊ, ਸੱਤ ਜਨਮ ਹੋ ਪੂਤਨਾ ਨਰਕਾਂ ਨੂੰ ਜਾਊ, ਹੁਕਮਿਆਂ ਦੂਲੀ ਕਰੋ ਜੇ ਪੈਰੂ ਪੁਛਤਾਣਾ, ਆਜੋ ਜਿਸ ਨੇ ਮੰਨਣਾ ਮਾਲਕ ਦਾ ਪਹਾਣਾ। ਮੰਨਣਾ ਮਾਲਕ ਦਾ ਪਾਣਾ, ਕਿਉਂਕਿ ਹੀਰਾ ਡੋਗੀਰਾ ਹੈ ਸਿੰਘ ਸਦਾਉਂਦਾ, ਭਾਵੇਂ ਸਿੱਖੀ ਸ਼ਾਨ ਨੂੰ ਹੈ ਵੱਟਾ ਲਾਉਂਦਾ। ਰਲਿਆ ਹੈ ਅੰਗਰੇਜ ਨਾਲ ਉਹਨਾਂ ਦਾ ਠਾਣਾ, ਰਲਿਆ ਹੈ ਅੰਗਰੇਜ ਨਾਲ ਉਹਨਾਂ ਦਾ ਠਾਣਾ, ਆਜੋ ਜਿਸ ਨੇ ਮੰਨਣਾ ਮਾਲਕ ਦਾ ਭਾਣਾ। ਸਾਕਮਈ ਚਿਤ ਰਹਿਣਾ ਗੁਰੂ ਅਰਜਨ ਵਾਂਗੂ, ਦਿੱਲੀ ਨੌਵੇਂ ਪਾਤਸ਼ਾਹ ਦੱਸਗੀ ਜੋ ਸਾਨੂੰ, ਮਹ ਨੌਵੇਂ ਗੁਰਾਂ ਦਾ ਸਿਰ ਨਾਲ ਨਿਭਾਣਾ, ਆਜੋ ਜਿਸ ਨੇ ਮੰਨਣਾ ਮਾਲਕ ਦਾ ਭਾਣਾ। ਆਪੋ ਵਿੱਚ ਦੀ ਫੁੱਟ ਕੇ ਹੋ ਗਈ ਬਰਬਾਦੀ, ਜਾਪੇ ਤਖਤ ਲਾਹੌਰ ਨੇ, ਜਾਪੇ ਤਖਤ ਲਾਹੌਰ ਨੇ ਹੱਥੋਂ ਖੁਸ ਜਾਣਾ, ਆਜੋ ਜਿਸ ਨੇ ਮੰਨਣਾ ਮਾਲਕ ਦਾ ਪਹਾਣਾ। ਇਸ ਕਰੀ ਇਸ਼ਨਾਨ ਲੋ ਹੁਣ ਜਾਂਦੀ ਵਾਰੀ, ਸੱਚ ਖੰਡ ਨੂੰ ਜਾਣ ਦੀ ਕਰ ਲੋ ਤਿਆਰੀ। ਚਰਨੀ ਨਾਨਕ ਗੁਰੂ ਦੇ ਜਿਸ ਸੀਸ ਟਿਕਾਣਾ, ਚਰਨੀ ਨਾਨਕ ਗੁਰਾਂ ਦੇ ਜਿਨ ਸੀਸ ਟਿਕਾਣਾ, ਆਜੋ ਜਿਸ ਮੇ ਮੰਨਣਾ ਮਾਲਕ ਦਾ ਪਾਣਾ।
ਦੁਨੀਆਂ ਨੇ ਇਤਿਹਾਸ ਵਿੱਚ ਸ਼ਾਂਤਮਈ ਦਾ ਬਹੁਤ ਸਾਰੇ ਮਹਾਂਪੁਰਸ਼ਾਂ ਬਾਰੇ ਸੁਣਿਆ, ਉਹਨਾਂ ਨੇ ਜਬਰ ਝੱਲ ਲਿਆ, ਹੱਥ ਨਹੀਂ ਉਠਾਇਆ। ਪਰ ਯਾਦ ਰੱਖੋ, ਨਾ ਮਨਸੂਰ ਕੋਲਾਂ ਕੋਈ ਸੈਨਾ ਸੀ, ਨਾ ਹਜ਼ਰਤ ਈਸਾ ਕੋਲਾਂ ਕੋਈ ਸੈਨਾ ਸੀ। ਇੰਨੀ ਫੌਜ ਹੁੰਦਿਆਂ ਜੇ ਦੁਨੀਆਂ ਨੇ ਕਿਸੇ ਮਹਾਂਪੁਰਖ ਨੇ ਸ਼ਾਂਤਮਈ ਰੱਖੀ ਹੈ, ਉਹ ਹੈ ਸੰਤ ਬਾਬਾ ਵੀਰ ਸਿੰਘ ਸਾਹਿਬ ਜੀ ਨੇ ਰੰਗਾਬਾਦ ਵਾਲੇ। ਇੱਧਰੋਂ ਬਾਬਾ ਵੀਰ ਸਿੰਘ ਦੇ ਡੇਰੇ ਵੱਲੋਂ ਲਾਭ ਸਿੰਘ ਡੋਗਰੇ ਨੇ ਕੁਝ ਊਠਾਂ ਉੱਤੇ ਚੜਾ ਕੇ ਬੰਦੇ ਭੇਜੇ। ਜਦੋਂ ਬਾਬਾ ਵੀਰ ਸਿੰਘ ਸਾਹਿਬ ਦੇ ਡੇਰੇ ਕੋਲਾਂ ਇਹ ਆਏ ਨੇ, ਕਹਿੰਦੇ ਨੇ ਰਸਤੇ ਵਿੱਚ ਉਹਨੇ ਫੌਜ ਆਪਣੀ ਬਿਠਾਈ ਹੋਈ ਸੀ, ਉਹਨਾਂ ਬੰਦਿਆਂ ਨੇ ਇਹਨਾਂ ਬੰਦਿਆਂ ਨੂੰ ਵੱਢ ਕੇ ਊਠਾਂ ਉੱਤੇ ਲਾ ਦਿੱਤਾ ਹੈ। ਜਦੋਂ ਵਾਪਸ ਗਏ ਫਿਰ ਲਾਭ ਸਿੰਘ ਡੋਗਰੇ ਨੇ ਬਲਦੀ ਉੱਤੇ ਤੇਲ ਪਾ ਕੇ ਆਖਿਆ, ਮਿੱਤਰੋ ਜਿਹੜੀ ਗਾਂ ਢਿੱਡ ਪਾੜਨ ਆਵੇ ਉਹਦੇ ਸਿੰਘ ਭਣ ਦੇਣੇ ਚਾਹੀਦੇ ਹੈ। ਅਸੀਂ ਬੰਦੇ ਭੇਜੇ ਸੀ ਸੁਲਾਹ ਵਾਸਤੇ, ਹੰਕਾਰੇ ਹੋਏ। ਬਾਬਾ ਵੀਰ ਸਿੰਘ ਦੇ ਸਾਥੀਆਂ ਨੇ ਉਹ ਬੰਦੇ ਵੱਢ ਦਿੱਤੇ ਨੇ, ਇਸ ਲਈ ਸਾਡਾ ਖੌਂ ਭੁਲਾ ਦਿੱਤਾ ਹੈ, ਫੌਜ ਪੜਕ ਉੱਠੀ ਹੈ। ਇਧਰ ਬਾਬਾ ਵੀਰ ਸਿੰਘ ਸਾਹਿਬ ਜੀ ਪਹੁਵਾਲ ਤੋਂ ਅੱਧਾ ਕੁ ਅੱਗੇ ਜਾ ਕੇ ਸਤਲੁਜ ਦਰਿਆ ਦੇ ਕਿਨਾਰੇ ਉੱਤੇ ਬੈਠ ਗਏ ਨੇ। ਇੱਕ ਇੱਕ ਜਥੇਦਾਰ ਨੂੰ ਸੱਦ ਕੇ ਬਾਬਾ ਜੀ ਕਹਿ ਰਹੇ ਪੱਲਿਆ ਹਮਲਾ ਹੋਣ ਵਾਲਾ ਹੈ, ਹੁਣ ਤੂੰ ਚੱਲਿਆ ਜਾ। ਹਰ ਇੱਕ ਜਥੇਦਾਰ ਕਹਿ ਰਿਹਾ ਸੀ ਬਾਬਾ ਜੀ ਜੇ ਤੁਸੀਂ ਸੱਚਖੰਡ ਨੂੰ ਜਾ ਰਹੇ ਹੋ ਅਸੀਂ ਤੁਹਾਡੇ ਚਰਨਾਂ ਵਿੱਚ ਰਹਿ ਕੇ ਪਾਣਾ ਮੰਨਾਂਗੇ। ਇਤਿਹਾਸ ਕਹਿੰਦਾ ਹੈ 500 ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਮਾਪੇ ਜਾਂ ਤਾਂ ਮਰ ਗਏ ਸਨ ਜਾਂ ਗਰੀਬ ਸਨ, ਉਹ ਬਾਬਾ ਵੀਰ ਸਿੰਘ ਦੇ ਚਰਨਾਂ ਵਿੱਚ ਗੁਰਮਤ ਦੀ ਸਿੱਖਿਆ ਲੈਣ ਵਾਸਤੇ, ਗੁਰਬਾਣੀ ਸਿੱਖਣ ਵਾਸਤੇ ਆਏ ਹੋਏ ਸਨ। ਉਹਨਾਂ ਬੱਚਿਆਂ ਨੂੰ ਬਾਬਾ ਜੀ ਨੇ ਕਿਹਾ ਬੇਟਾ ਹੁਣ ਤੁਸੀਂ ਚਲੇ ਜਾਓ, ਨਰੰਗਾਬਾਦ ਵਾਲੇ ਡੇਰੇ ਚਲੇ ਜਾਓ, ਹਮਲਾ ਹੋਣ ਵਾਲਾ ਹੈ, ਅਸੀਂ ਭਾਣਾ ਮੰਨਣਾ ਹੈ। ਉਹਨਾਂ ਛੋਟੇ ਛੋਟੇ ਪੰਜ ਪੰਜ ਤੇ ਸੱਤ ਸੱਤ ਸਾਲ ਦੇ ਬੱਚਿਆਂ ਨੇ ਹੱਥ ਜੋੜ ਕੇ ਕਿਹਾ ਬਾਬਾ ਜੀ ਜੇ ਤੁਸੀਂ ਭਾਣਾ ਮੰਨਣਾ ਹੈ ਅਸੀਂ ਵੀ ਤੁਹਾਡੇ ਚਰਨਾਂ ਵਿੱਚ ਰਹਾਂਗੇ, ਤੁਹਾਨੂੰ ਨਹੀਂ ਛੱਡ ਕੇ ਜਾਵਾਂਗੇ। 500 ਮਜ਼ਬੀ ਸਿੱਖ ਜੋ ਬਾਬਾ ਜੀ ਦੇ ਘੋੜਿਆਂ ਨੂੰ ਕਾਹ ਪਾਇਆ ਕਰਦਾ ਸੀ, ਬਾਬਾ ਜੀ ਨੇ ਉਹਨਾਂ ਨੂੰ ਵੀ ਸੱਦ ਕੇ ਆਖਿਆ ਭਾਈ ਹਮਲਾ ਹੋਣ ਵਾਲਾ ਹੈ ਤੁਸੀਂ ਚਲੇ ਜਾਓ। ਉਹਨਾਂ ਵੀ ਹੱਥ ਜੋੜ ਕੇ ਆਖਿਆ ਸੀ ਬਾਬਾ ਜੀ ਜੇ ਤੁਸੀਂ ਸੱਚਖੰਡ ਨੂੰ ਚੱਲੇ ਹੋ ਅਸੀਂ ਤੁਹਾਡਾ ਲੜ ਨਹੀਂ ਛੱਡਾਂਗੇ, ਤੁਹਾਡੇ ਨਾਲ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜਾਵਾਂਗੇ। ਇਹ ਕਹਿ ਲਓ ਕਿ ਬ੍ਰਹਮ ਗਿਆਨੀ ਦੀ ਸੰਗਤ ਨੇ ਸਰੋਤਿਆਂ ਦੇ ਦਿਲਾਂ ਉੱਤੋਂ, ਸੇਵਕਾਂ ਦੇ ਦਿਲਾਂ ਉੱਤੋਂ ਮੌਤ ਦਾ ਭੈ ਚੁੱਕ ਦਿੱਤਾ ਸੀ। ਬਾਬਾ ਜੀ ਸਮਾਧੀ ਲਾ ਕੇ ਪਲੰਘੇ ਉੱਤੇ ਬੈਠ ਗਏ ਨੇ, ਚੜ੍ਹਦੇ ਪਾਸੇ ਵੱਲ ਨੂੰ ਬਾਬਾ ਜੀ ਨੇ ਮੁੱਖ ਕਰ ਲਿਆ ਹੈ। ਇਹਦੇ ਇਰਦ ਗਿਰਦ ਸਰਦਾਰ ਅਤਰ ਸਿੰਘ ਸੰਧਾਂ ਵਾਲੀਆ, ਜਵਾਹਰ ਸਿੰਘ ਨਲੂਆ, ਰਾਜਕੁਮਾਰ ਕਸ਼ਮੀਰਾ ਸਿੰਘ ਸਾਹਿਬ ਜੀ ਬੈਠੇ ਹੋਏ ਸਨ, ਬਾਬਾ ਜੀ ਦੇ ਭਾਈ ਸਾਹਿਬ ਬੈਠੇ ਹੋਏ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਬਾਬਾ ਜੀ ਦਾ ਹੁਕਮ ਹੈ ਜਦ ਤੱਕ ਅਸੀਂ ਜਿੰਦੇ ਹਾਂ ਗੁਰੂ ਪਾਤਸ਼ਾਹ ਉੱਤੇ ਚੌਰ ਹੁੰਦਾ ਰਹੇਗਾ। ਇੱਧਰੋਂ ਬਾਬਾ ਜੀ ਭਾਣਾ ਮੰਨਣ ਵਾਸਤੇ ਬੈਠ ਗਏ ਨੇ, ਉਧਰੋਂ ਡੋਗਰਾ ਫੌਜਾਂ ਨੇ ਤਿਆਰੀ ਕੀਤੀ ਹੈ। ਉਹਨਾਂ ਆਖਰੀ ਵਾਰ ਉੱਚੀ ਆਵਾਜ਼ ਦੇ ਕੇ ਆਖਿਆ ਉਹ ਸਾਧਨ ਅਜੇ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ, ਇਹ ਬੰਦੇ ਫੜਾ ਦੇ। ਪਰ ਬਾਬਾ ਜੀ ਨੇ ਜਵਾਬ ਦਿੱਤਾ, ਗੁੱਸੇ ਵਿੱਚ ਆ ਕੇ ਡੋਗਰਾ ਦੀ ਫੌਜ ਨੇ ਬਾਬਾ ਵੀਰ ਸਿੰਘ ਦੇ ਡੇਰੇ ਉੱਤੇ ਹਮਲਾ ਕਰ ਦਿੱਤਾ ਹੈ। 120 ਤੋਪਾਂ ਚੱਲ ਰਹੀਆਂ ਸਨ, ਹਜ਼ਾਰਾਂ ਗੋਲੀਆਂ ਮੌਤ ਨਾਲ ਗੱਲਾਂ ਕਰਦੀਆਂ ਬਾਬਾ ਵੀਰ ਸਿੰਘ ਦੇ ਡੇਰੇ ਵੱਲ ਆ ਰਹੀਆਂ। ਉਸ ਮੌਕੇ ਦੇ ਜ਼ੁਲਮੀ ਕਾਂਡ ਦਾ ਵੇਰਵਾ ਮੇਰੇ ਸਾਥੀ ਭਾਈ ਮੇਜਰ ਸਿੰਘ ਅਤੇ ਭਗਵੰਤ ਸਿੰਘ ਸਾਹਿਬ ਜੀ ਇਉਂ ਪੇਸ਼ ਕਰ ਰਹੇ ਨੇ।
ਸੰਨ 44 ਮੰਗਲਵਾਰ ਵਿਸਾਖ 27 ਸੀ, ਸੰਨ 44 ਮੰਗਲਵਾਰ ਵਿਸਾਖ 27 ਸੀ, ਚੜਿਆ ਦਿਨ ਨਭਾਗਾ ਸਿੱਖ ਤੋਂ ਮਤੇ ਆ ਗਏ, ਚੜਿਆ ਦਿਨ ਨਭਾਗਾ ਸਿੱਖ ਤੋਂ ਮਤੇ ਆ ਗਏ। ਸੰਨ 44 ਮੰਗਲਵਾਰ ਵਿਸਾਖ 27 ਸੀ, ਸੰਨ 44 ਮੰਗਲਵਾਰ ਵਿਸਾਖ 27 ਸੀ, ਚੜਿਆ ਦਿਨ ਨਭਾਗਾ ਸਿੱਖ ਤੋਂ ਮਤੇ ਆ ਗਏ, ਚੜਿਆ ਦਿਨ ਨਭਾਗਾ ਸਿੱਖ ਤੋਂ ਮਤੇ ਆ ਗਏ। ਸਿੰਘਾਂ ਸਾਰਿਆਂ ਅੰਤਮ ਕੇਸੀ ਘਰ ਇਸ਼ਨਾਨ ਸੀ, ਸਿੰਘਾਂ ਸਾਰਿਆਂ ਅੰਤਮ ਕੇਸੀ ਘਰ ਇਸ਼ਨਾਨ ਸੀ, ਕੰਡੇ ਸਤਲੁਜ ਦੇ ਤੇ ਬਹਿਗੇ ਡੇਰੇ ਲਾ ਗਏ, ਕੰਡੇ ਸਤਲੁਜ ਦੇ ਤੇ ਬਹਿਗੇ ਡੇਰੇ ਲਾ ਗਏ। ਮੰਡਲੀ ਮਰਨ ਪਿੱਛੋਂ ਜੋ ਰੀਤੀ ਹੈ ਗੁਰਸਿੱਖੀ ਦੀ, ਮੰਡਲੀ ਮਰਨ ਪਿੱਛੋਂ ਜੋ ਰੀਤੀ ਹੈ ਗੁਰਸਿੱਖੀ ਦੀ, ਰੱਖ ਲਈ ਹੱਥੀ ਦੇ ਕੜਾ ਪ੍ਰਸ਼ਾਦ ਬਣਾ ਗਏ, ਰੱਖ ਲਈ ਹੱਥੀ ਦੇ ਕੜਾ ਪ੍ਰਸ਼ਾਦ ਬਣਾ ਗਏ। ਉਧਰ ਲੰਗਰ ਦੇ ਵਿੱਚ ਅੰਤ ਨਹੀਂ ਮਠਿਆਈਆਂ ਦਾ, ਉਧਰ ਲੰਗਰ ਦੇ ਵਿੱਚ ਅੰਤ ਨਹੀਂ ਮਠਿਆਈਆਂ ਦਾ, ਸਾਨੂੰ ਮਾਰਨ ਵਾਲੇ ਰਾਜ ਲੈਣਗੇ ਖਾ ਗਏ, ਸਾਨੂੰ ਮਾਰਨ ਵਾਲੇ ਰਾਜ ਲੈਣਗੇ ਖਾ ਗਏ। ਉਧਰ ਸੂਰਜ ਹਾਲਾ ਬਿਲਕੁਲ ਥੋੜਾ ਚੜਿਆ ਸੀ, ਉਧਰ ਸੂਰਜ ਹਾਲਾ ਬਿਲਕੁਲ ਥੋੜਾ ਚੜਿਆ ਸੀ, ਫੌਜਾਂ ਡੋਗਰਿਆਂ ਦੀਆਂ ਬੈਗੀਆਂ ਘੇਰੇ ਪਾ ਗਏ, ਫੌਜਾਂ ਡੋਗਰਿਆਂ ਦੀਆਂ ਬੈਗੀਆਂ ਘੇਰੇ ਪਾ ਗਏ। ਮੱਥੇ ਵਟਪਾ ਬੋਲਿਆ ਲਾਭ ਸਿੰਘ ਜੋ ਡੋਹ ਗਿਰਾ, ਮੱਥੇ ਵਟਪਾ ਬੋਲਿਆ ਲਾਭ ਸਿੰਘ ਜੋ ਡੋਹ ਗਿਰਾ, ਉਹ ਦੇਵੇ ਹੁਕਮ ਫੌਜ ਨੂੰ ਗੁੱਸੇ ਵਿੱਚ ਭੜਕਾ ਗਏ, ਦੇਵੇ
ਹੁਕਮ ਫੌਜ ਨੂੰ ਗੁੱਸੇ ਵਿੱਚ ਭੜਕਾ ਗਏ
ਜੋਹਰ ਦੀ
ਉਹ ਗੋਲੇ ਦੜ ਦੜ ਕਰਦੇ ਡਿੱਗਣ ਲੱਗ ਪਏ ਆ ਗਏ ਗੋਲੇ ਦੜ ਦੜ ਕਰਦੇ ਡਿੱਗਣ ਲੱਗ ਪਏ ਆ ਗਏ
ਉਹ ਡੇਰੇ ਦੇ ਵਿੱਚ ਜਾਪ ਹੋਵੇ ਪਿਆਜ ਵਜੀ ਦਾ ਉਧਰ ਡੇਰੇ ਦੇ ਵਿੱਚ ਜਾਪ ਹੋਵੇ ਪਿਆਜ ਵਜੀ ਦਾ
ਬੈਠੇ ਸੰਤਾਂ ਕੋਲੇ ਸਾਰੇ ਸੀਸ ਨਵਾ ਗਏ ਬੈਠੇ ਸੰਤਾਂ ਕੋਲੇ ਸਾਰੇ ਸੀਸ ਨਵਾ ਗਏ
ਉੱਤੋਂ ਚਾਰ ਚ ਫੇਰਿਓ ਮੀਵਰ ਪੀਆ ਬੰਬਾਂ ਦਾ ਉੱਤੋਂ ਚਾਰ ਚ ਫੇਰਿਓ ਮੀਵਰ ਪੀਆ ਬੰਬਾਂ ਦਾ
ਲੈ ਗਿਆ ਦਸਾਂ ਦਸਾਂ ਨੂੰ ਇੱਕ ਇੱਕ ਬੰਬ ਅਡਾ ਗਏ ਲੈ ਗਿਆ ਦਸਾਂ ਦਸਾਂ ਨੂੰ ਇੱਕ ਇੱਕ ਬੰਬ ਅਡਾ ਗਏ
ਤੇਰੀ ਬਾਬਾ ਜੀ ਨੂੰ ਲੱਗੀਆਂ ਅਠਾਰਾਂ ਗੋਹਲੀਆਂ ਬਾਬਾ ਜੀ ਨੂੰ ਲੱਗੀਆਂ ਅਠਾਰਾਂ ਗੋਹਲੀਆਂ
ਲੱਜਾ ਬੰਬ ਪੱਟ ਤੇ ਵੱਜਾ ਬੰਬ ਪੱਟ ਤੇ ਲੱਤ ਲੈ ਗਿਆ ਡਾਗੇ ਵੱਜਾ ਬੰਬ ਪੱਟ ਤੇ ਲੱਤ ਲੈ ਗਿਆ ਡਾਗੇ
ਵਗਦਾ ਖੂਨ ਵੇਖ ਕੇ ਬਾਬਾ ਜੀ ਦੇ ਜਿਸਮ ਚੋਂ ਵਗਦਾ ਖੂਨ ਵੇਖ ਕੇ ਬਾਬਾ ਜੀ ਦੇ ਜਿਸਮ ਚੋਂ
ਡਿੱਗ ਪਏ ਕਈ ਸੇਵਕ ਸੀ ਧਰਤੀ ਤੇ ਗਸ਼ ਖਾ ਗਏ ਡਿੱਗ ਪਏ ਕਈ ਸੇਵਕ ਸੀ ਧਰਤੀ ਤੇ ਗਸ਼ ਖਾ ਗਏ
ਚੱਲਿਆ ਜਬਰ ਸਬਰ ਨਾ ਅੱਗੋਂ ਹੱਥ ਉਠਾਇਆ ਨਾ ਚੱਲਿਆ ਜਬਰ ਸਬਰ ਨਾ ਅੱਗੋਂ ਹੱਥ ਉਠਾਇਆ ਨਾ
ਉਹ ਧਨ ਧਨ ਬਾਬਾ ਵੀਰ ਸਿੰਘ ਕੈਦੋ ਸੀਸ ਚੁਕਾ ਗਏ ਧਨ ਧਨ ਬਾਬਾ ਵੀਰ ਸਿੰਘ
ਕੈਦੋ ਸੀਸ ਚੁਕਾ ਗਏ
ਪੀਰ ਮਰਗੇਸ਼ ਗ੍ਰੰਥ ਵਿੱਚ ਲਿਖਿਆ ਹੈ ਕਿ ਬਾਬਾ ਜੀ ਨੇ ਪੂਰਨ ਸ਼ਾਂਤਮਈ ਸ਼ਹਾਦਤ ਦੇ ਦਿੱਤੀ ਬਾਬਾ ਜੀ ਦਾ ਸੇਵਾਦਾਰ ਭਾਈ ਮੋਹਰ ਸਿੰਘ ਜੀ ਲਿਖਦਾ ਹੈ ਅਠਾਰਾਂ ਗੋਲੀਆਂ ਬਾਬਾ ਵੀਰ ਸਿੰਘ ਸਾਹਿਬ ਨੂੰ ਵੱਜੀਆਂ ਸਨ ਦੋ ਗੋਲੀਆਂ ਬਾਬਾ ਜੀ ਦੇ ਮੱਥੇ ਵਿੱਚ ਵੱਜੀਆਂ ਸਨ ਮੱਥੇ ਵਿੱਚੋਂ ਵਗਦਿਆਂ ਲਹੂ ਬੱਗੇ ਦਾੜੀ ਉੱਦੀ ਧਰਤੀ ਵੱਲ ਨੂੰ ਵਹਿ ਰਿਹਾ ਸੀ ਦੋ ਗੋਲੀਆਂ ਦੋ ਦੋ ਗੋਲੀਆਂ ਬਾਬਾ ਜੀ ਦੇ ਡੌਲਿਆਂ ਵਿੱਚ ਲੱਗੀਆਂ ਸਨ ਛਾਤੀ ਤੋਂ ਲੈ ਕੇ ਪੱਟਾਂ ਤੱਕ ਬਾਕੀ ਦੀਆਂ ਗੋਲੀਆਂ ਸਨ ਇੱਕ ਬੰਬ ਵੱਜਾ ਜਿਹੜਾ ਸੱਜੇ ਪੱਟ ਉੱਤੇ ਆਣ ਕੇ ਵੱਜਾ ਥੋੜਾ ਜਿਹਾ ਮਾਸ ਅੜਿਆ ਰਹਿ ਗਿਆ ਸੀ ਲਾਗੇ ਖਲੋਤਾ ਸੀ ਬਾਬਾ ਜੀ ਦੇ ਜਨਮ ਨਗਰ ਗੱਗੋ ਬੂਏ ਦਾ ਜੀਵਨ ਸਿੰਘ ਨਾਈ ਉਹ ਤਾਂ ਹੀ ਮਾਰ ਕੇ ਉੱਠਿਆ ਬ੍ਰਹਮ ਗਿਆਨੀ ਬਾਬਾ ਵੀਰ ਸਿੰਘ ਹੱਸ ਕੇ ਕਹਿਣ ਲੱਗੇ ਉਹ ਭੋਲਿਆ ਕੀ ਮਹਿਸੂਸ ਕਰਦਾ ਹੈ ਸਾਨੂੰ ਦੁੱਖ ਹੁੰਦਾ ਹੋਵੇਗਾ ਸਾਡੀ ਵਿਚਾਰ ਹੈ ਕਿ ਜਿਹੜਾ ਅੜਿਆ ਹੋਇਆ ਲੱਤ ਦਾ ਮਾਸ ਹੈ ਉਹ ਵੀ ਕੋਈ ਤੇਜ ਹਥਿਆਰ ਲੈ ਕੇ ਕੱਟ ਦਿੱਤਾ ਜਾਏ ਯਾਦ ਰੱਖੋ ਬਾਬਾ ਜੀ ਦੇ ਇਰਦ ਗਿਰਦ ਜਿਤਨੇ ਵੀ ਸੇਵਕ ਸਨ ਹਜ਼ਾਰਾਂ ਦੀ ਗਿਣਤੀ ਵਿੱਚੋਂ ਮਾਰੇ ਗਏ ਨੇ ਬਾਬਾ ਜੀ ਨੇ ਸੰਧਾਂ ਵਾਲੀਏ ਸਰਦਾਰ ਨੂੰ ਕੋਲਾਂ ਬਿਠਾਇਆ ਹੋਇਆ ਸੀ ਜਦੋਂ ਡੇਰੇ ਵਿੱਚੋਂ ਕੋਈ ਵੀ ਗੋਲੀ ਨਾ ਚੱਲੀ ਤਾਂ ਇਧਰੋਂ ਲਾਭ ਸਿੰਘ ਡੋਗਰਾ ਗੁਲਾਬ ਸਿੰਘ ਕਲਕੱਤੀਆ ਕੁਝ ਬੰਦੇ ਲੈ ਕੇ ਅੱਗੇ ਵਧੇ ਸਨ ਜਿਨ੍ਹਾਂ ਆਉਂਦਿਆਂ ਸਾਰ ਬਾਬਾ ਵੀਰ ਸਿੰਘ ਦੇ ਕੋਲਾਂ ਬੈਠੇ ਹੋਏ ਸੰਧਾਂ ਵਾਲੀਏ ਸਰਦਾਰ ਨੂੰ ਆਖਿਆ ਤਰਸਿਆ ਹੁਣ ਤੂੰ ਬਹੁਤ ਲੜ ਲਿਆ ਹੈ ਇਉਂ ਜਾਪਦਾ ਹੈ ਕਿ ਤੇਰੇ ਡੌਲੇ ਛੱਕ ਕੇ ਹੁਣੇ ਲੜ ਲੜ ਕੇ ਆ ਤੈਨੂੰ ਕੇਸਾਂ ਤੋਂ ਪਕੜ ਕੇ ਜਿਉਂਦੇ ਨੂੰ ਲਾਹੌਰ ਦਰਬਾਰ ਵਿੱਚ ਪੇਸ਼ ਕੀਤਾ ਜਾਏਗਾ ਵਿਲਕ ਉੱਠਿਆ ਸੰਧਾਂ ਵਾਲੀਆ ਸਰਦਾਰ ਬਾਬਾ ਹੁਣ ਮੈਨੂੰ ਦਾੜੀ ਤੋਂ ਫੜ ਕੇ ਲੈ ਜਾਣਗੇ ਕੀ ਕਰਾਂ ਬਾਬਾ ਜੀ ਨੇ ਹੁਕਮ ਕੀਤਾ ਜਿਹੜਾ ਤੇਰੇ ਕੇਸਾਂ ਨੂੰ ਹੱਥ ਪਾਉਂਦਾ ਉਹਦਾ ਸਿਰ ਉਤਾਰ ਦਿੱਤਾ ਜਾਏ ਜੋਸ਼ ਵਿੱਚ ਆਇਆ ਸੰਧਾਂ ਵਾਲੀਆ ਸਰਦਾਰ ਉਹਨੇ ਗੋਲੀਆਂ ਮਾਰੀਆਂ ਗੁਲਾਬ ਸਿੰਘ ਕਲਕੱਤੀਆ ਪੁੰਨ ਦਿੱਤਾ ਹੈ ਤੂਲੀ ਹੈ ਤਲਵਾਰ ਆਪਣੇ ਰਿਸ਼ਤੇਦਾਰਾਂ ਤੇ ਪੁੱਤਰਾਂ ਸਮੇਤ ਉਹ ਲੜਕੇ ਮੈਦਾਨ ਵਿੱਚ ਮਾਰਿਆ ਗਿਆ ਇੱਧਰ ਸਰਦਾਰ ਹਰੀ ਸਿੰਘ ਨਲਵੇ ਦਾ ਪੁੱਤਰ ਜਵਾਹਰ ਸਿੰਘ ਜਿਹਨੂੰ ਦੋ ਗੋਲੀਆਂ ਲੱਗੀਆਂ ਸਨ ਉਹਨੇ ਬਾਬਾ ਜੀ ਦੇ ਹੁਕਮ ਦੇ ਨਾਲ ਬਾਬਾ ਜੀ ਦਾ ਪਣਗਾ ਸਣ ਦੇ ਸਤਲੁਜ ਦਰਿਆ ਦੀ ਭੇਟਾ ਕਰ ਦਿੱਤਾ ਹੈ ਸੇਵਕ ਬਾਕੀ ਦੇ ਆਪੋ ਆਪਣੇ ਘਰਾਂ ਨੂੰ ਉੱਠ ਕੇ ਜਾ ਰਹੇ ਸਨ ਰਾਜਕੁਮਾਰ ਕਸ਼ਮੀਰਾ ਸਿੰਘ ਆਪਣੀਆਂ ਰਾਣੀਆਂ ਨੂੰ ਨਾਲ ਲੈ ਕੇ ਆਪਣੀ ਮਾਤਾ ਦਇਆ ਕੌਰ ਨੂੰ ਨਾਲ ਲੈ ਕੇ ਮੁੱਠੀ ਪਰ ਸਾਥੀਆਂ ਨੂੰ ਨਾਲ ਲੈ ਕੇ ਇਸ ਜਗ੍ਹਾ ਤੋਂ ਚੜ੍ਹਦੇ ਪਾਸੇ ਨੂੰ ਤੁਰਿਆ ਆ ਰਿਹਾ ਸੀ ਜਦੋਂ ਚਾਰ ਮੀਲ ਇੱਥੋਂ ਸਫ਼ਰ ਕਰ ਚੁੱਕਾ ਸਭਰਾਵਾਂ ਦੇ ਮੰਡ ਵਿੱਚ ਆ ਗਿਆ ਸੀ ਅਗਲੇ ਪਾਸੇ ਡੋਗਰਾ ਫੌਜ ਨੇ ਘੇਰਾ ਪਾ ਲਿਆ। ਉਹਨਾਂ ਹੁਕਮ ਕੀਤਾ, ਰਾਜਕੁਮਾਰ ਕਸ਼ਮੀਰਾ ਸਿੰਘ ਤਲਵਾਰ ਹੱਥ ਵਿੱਚੋਂ ਸੁੱਟ ਦੇ, ਆਪਾਂ ਫੌਜ ਦੇ ਹਵਾਲੇ ਕਰ ਦੇ, ਤੈਨੂੰ ਬੰਨ ਕੇ ਲਿਜਾਣਾ ਹੈ। ਹੁਣ ਕਸ਼ਮੀਰਾ ਸਿੰਘ ਸੋਚਦਾ ਹੈ, ਬਾਬਾ ਜੀ ਦਾ ਹੁਕਮ ਹੈ, ਤਲਵਾਰ ਨਹੀਂ ਉਠਾਉਣੀ, ਤਲਵਾਰ ਰੱਖਾਂ ਜਾਂ ਨਾ ਰੱਖਾਂ। ਲੱਗਦੇ ਇੱਕ ਸੇਵਕ ਨੇ ਆਖਿਆ, ਰਾਜਕੁਮਾਰ ਕਸ਼ਮੀਰਾ ਸਿੰਘ ਤਲਵਾਰ ਸੁੱਟਣ ਤੋਂ ਪਹਿਲਾਂ ਸੋਚ ਲੈਣਾ ਕਿ ਆਪ ਬਹਾਦਰ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਹੋ। ਇਹ ਵਿਚਾਰ ਆਉਂਦਿਆਂ ਸਾਰ, ਇਹ ਗੱਲ ਸੁਣਦਿਆਂ ਸਾਰ ਸਰਕਾਰ ਦੀ ਮਿਆਨ ਵਿੱਚੋਂ ਤਲਵਾਰ ਖਿੱਚੀ। ਰਾਜਕੁਮਾਰ ਕਸ਼ਮੀਰਾ ਸਿੰਘ ਨੇ ਉਹਨਾਂ ਵੈਰੀਆਂ ਉੱਤੇ ਹਮਲਾ ਕਰਕੇ ਜਿਵੇਂ ਸ਼ਹਾਦਤ ਪ੍ਰਾਪਤ ਕੀਤੀ, ਇਉਂ ਪੇਸ਼ ਕੀਤਾ ਜਾ ਰਿਹਾ।
ਬੋਲੀ ਸੁਣੀ ਜਬਾਨੋ ਜਾਵੇ ਰਿਆਂ ਦੀ, ਬੋਲੀ ਸੁਣੀ ਜਬਾਨੋ ਜਾਵੇ ਰਿਆਂ ਦੀ, ਗੁੱਸਾ ਕਬਰ ਕਸ਼ਮੀਰੇ ਨੂੰ ਆ ਗਿਆ।
ਬਾਪੂ ਸੋਹਣ ਸਿੰਘ ਜੀ ਸੀਤਲ ਚਾਰ ਸਦਰਾਂ ਲਿਖਦੇ ਹੋ, ਕਹਿੰਦੇ ਡਿੱਗਾ ਕਵਰ ਕਸ਼ਮੀਰ ਰਣ ਖੇਤ ਅੰਦਰ, ਲਿਖਿਆ ਲੇਖ ਨਾ ਕਿਸੇ ਮਿਟਾਇਆ ਹੈ, ਪਲਿਆ ਸ਼ੇਰੇ ਪੰਜਾਬ ਦੀ ਗੋਦ ਦੇ ਵਿੱਚ, ਪਰ ਕਿਸੇ ਮਰੇ ਤੇ ਵੈਣ ਨਾ ਪਾਇਆ ਹੈ। ਤਾਰਾ ਸ਼ੇਰੇ ਪੰਜਾਬ ਦੀ ਅੱਖੀਆਂ ਦਾ ਹੀਰਾ ਬੇਕਦਰਾ ਹੋ ਕੇ ਰੁੱਲ ਗਿਆ। ਸੀਤਲ ਵੇਖ ਕਸ਼ਮੀਰ ਦੀ ਲੋਸ ਤਾਈਂ ਮੇਰੇ ਨੈਣਾ ਥਾਣੀ ਖੂਨ ਡੁੱਲ ਗਿਆ। ਸੁਭਰਾਵਾਂ ਦੇ ਬਜ਼ੁਰਗਾਂ ਨੇ ਰਾਜਕੁਮਾਰ ਕਸ਼ਮੀਰਾ ਸਿੰਘ ਦੀ ਦੇਹ ਨੂੰ ਉਠਾਇਆ, ਜਠੇਰਿਆਂ ਵਿੱਚ ਲਿਆ ਕੇ ਉਹਦਾ ਸੰਸਕਾਰ ਕਰ ਦਿੱਤਾ। ਰਾਜਕੁਮਾਰ ਕਸ਼ਮੀਰਾ ਸਿੰਘ ਦੀ ਮਾਂ ਰਾਣੀ ਦਇਆ ਕੌਰ ਪਾਗਲ ਹੋ ਗਈ ਰੋ ਰੋ ਕੇ। ਪੁਰਾਣੇ ਬਜ਼ੁਰਗ ਦੱਸਦੇ ਨੇ ਕਿ ਉਹ ਕਈ ਦਿਨ ਆਪਣੇ ਪੁੱਤਰ ਦੀ ਮੜੀ ਉੱਤੇ ਰੋਂਦੀ ਰਹੀ। ਅਖੀਰ ਉਹਦਾ ਦੂਸਰਾ ਪੁੱਤਰ ਪਿਸ਼ੌਰਾ ਸਿੰਘ ਉਹਨੂੰ ਆ ਕੇ ਲੈ ਗਿਆ। ਇਹ ਨਿਭਾਗੀ ਦਇਆ ਕੌਰ ਆਪਣਾ ਪੁੱਤ ਮਰਵਾ ਕੇ ਇੱਥੋਂ ਤੁਰਦੀ ਬਣੀ। ਰਾਣੀ ਦਇਆ ਕੌਰ ਆਪਣੇ ਦੂਸਰੇ ਪੁੱਤਰ ਦੇ ਨਾਲ ਚਲੀ ਗਈ, ਪਰ ਸਮੇਂ ਦੇ ਹਾਲਾਤਾਂ ਨੇ ਉਹਦਾ ਦੂਸਰਾ ਪੁੱਤਰ ਵੀ ਖਾ ਲਿਆ। ਬਾਬਾ ਵੀਰ ਸਿੰਘ ਦਾ ਸੰਸਕਾਰ ਮੁੱਠੀਆਂ ਵਾਲੇ ਵਿੱਚ ਕੀਤਾ ਗਿਆ। ਚਾਰ ਇਤਿਹਾਸਕ ਸਥਾਨ ਹੈ, ਇੱਕ ਹੈ ਰਤੋਕਿਆਂ ਵਾਲਾ ਡੇਰਾ, ਔਰ ਦੂਸਰਾ ਹੈ ਨਿਰੰਗਾਬਾਦ ਵਾਲਾ ਡੇਰਾ, ਤੀਸਰਾ ਹੈ ਗੱਗੋ ਬੂਆ, ਅਤੇ ਚੌਥਾ ਠੱਠਾ ਟਿੱਬਾ ਕਪੂਰਥਲੇ ਵਿੱਚ। ਇਹ ਬਾਬਾ ਵੀਰ ਸਿੰਘ ਸਾਹਿਬ ਜੀ ਦੇ ਇਤਿਹਾਸਕ ਸਥਾਨ ਹੈ। ਇਤਿਹਾਸ ਵਿੱਚ ਲਿਖਿਆ ਹੈ ਕਿ 27 ਵਿਸਾਖ ਨੂੰ ਬਾਬਾ ਜੀ ਦੀ ਯਾਦ ਵਿੱਚ ਉਹਨਾਂ ਦੇ ਸਥਾਨਾਂ ਉੱਤੇ 365 ਜੋੜ ਮੇਲੇ ਮਨਾਏ ਜਾਂਦੇ ਨੇ। ਮੈਂ ਕਈ ਵਾਰੀ ਸੋਚਦਾ ਹੈ ਕਿ ਜੇ ਬੰਦਾ ਘਰਦਿਆਂ ਨਾਲ ਲੜ ਪਏ, ਇੱਕ ਇੱਕ ਦਿਨ ਬਾਬਾ ਵੀਰ ਸਿੰਘ ਦੇ ਗੁਰਦੁਆਰੇ 'ਚ ਰਹੇ ਤਾਂ ਸਾਲ ਬੰਦੇ ਹੋ ਸਕਦਾ। ਏਡੇ ਮਹਾਨ ਪਰਉਪਕਾਰੀ ਬਾਬਾ ਵੀਰ ਸਿੰਘ ਸਾਹਿਬ ਨੇ ਸ਼ਰਨ ਪਿਆਂ ਦੀ ਲਾਜ ਰੱਖੀ, ਆਪਣੇ ਸਿਰ ਦੀ ਬਾਜੀ ਲਾ ਦਿੱਤੀ। ਇਹ ਇਤਿਹਾਸ ਜਰਨੈਲ ਸਿੰਘ ਸੁਬਰਾ ਅਤੇ ਸਾਥੀ ਭਾਈ ਮੇਜਰ ਸਿੰਘ ਅਤੇ ਭਗਵੰਤ ਸਿੰਘ ਜੀ ਵੱਲੋਂ ਪੇਸ਼ ਕੀਤਾ ਗਿਆ। ਇਹ ਸਾਰਾ ਪ੍ਰੋਗਰਾਮ ਰੂਬੀ ਰਿਕਾਰਡਿੰਗ ਕੁੱਪੜੀ ਵਾਲਿਆਂ ਵੱਲੋਂ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।